ਵਾਹਿਗੁਰੂ ਜੀ ਸ੍ਰੀ ਨਾਨਕ ਪਾਦ ਪੰਕਜ ਬੰਦਨ ਪਾਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਹਿਰਦੈ ਧਿਆਵੋ ਸ੍ਰੀ ਗੁਰੂ ਰਾਮਦਾਸ ਗੁਣ ਗਾਵੋ ਸ੍ਰੀ ਅਰਜਨ ਬਿਘਨਨ ਕੇ ਨਾਸਕ ਬਿਘਨਨ ਕੇ ਨਾਸਕ ਹਰ ਗੋਬਿੰਦ ਸੁਭ ਸਮਤ ਪ੍ਰਕਾਸ਼ਕ ਸ੍ਰੀ ਹਰ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰੂ ਹਰ ਕ੍ਰਿਸ਼ਨ ਮਨਾਏ ਬਹੋਰੀ ਤੇਗ ਬਹਾਦਰ ਪਰਮ ਕੇਰ ਪਾਲਾ ਜੀ ਪਰਮ ਕੇਰ ਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬਸਾਲਾ ਤਾਰੋਂ ਤਾਰਾ ਪਰ ਪੁੰਨ ਪੁੰਨ ਸੀਸਾ ਪੁੰਨ ਪੁੰਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ ਏਕ ਅੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਨਾਸਣ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਨਾਸਣ ਸੋਏ
ਸਤਨਾਮ ਸ੍ਰੀ ਵਾਹਿਗੁਰੂ ਜੀ ਗੁਰੂ ਅਰਜਨ ਉਰ ਧਾਰਿਓ ਜੋ ਅਚਾਰਿਓ ਸਰਾਪ ਤਾਂਕੋ ਸਤਹਨ ਬਨੇ ਹੀਨ ਫਲ ਨਾਹੀਂ ਸੋ ਗੁਰੂ ਅਰਜਨ ਉਰ ਧਾਰਿਓ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬੇ ਕਮਾਲ ਰਹਿਮਤਾਂ ਦੇ ਮਾਲਕ ਜੁਗੋ ਜੁਗ ਅਟਲ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਭਾਏਮਾਨ ਹੋ ਰਹੀ ਪਰਮ ਸਨਮਾਨਯੋਗ ਖਾਲਸਾ ਸਾਧ ਸੰਗਤ ਜੀ ਆਪ ਵੱਡਿਆਂ ਭਾਗਾਂ ਵਾਲਿਆਂ ਨੇ ਸੰਧਿਆ ਦੇ ਸਮੇਂ ਗਰੀਬ ਨਵਾਜ਼ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਵਿੱਚ ਪਹੁੰਚ ਕਰਕੇ ਸਤਿਗੁਰਾਂ ਦੇ ਦਰਸ਼ਨ ਦੀਦਾਰੇ ਸੰਧਿਆ ਦੇ ਨਿਤਨੇਮ ਰਹਿਰਾਸ ਸਾਹਿਬ ਜੀ ਦੇ ਪਾਠ ਗੁਰੂ ਕੀ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰਕੇ ਆਪਣੇ ਜੀਵਨ ਦੀਆਂ ਸਾਕੜੀਆਂ ਨੂੰ ਸੁਹਾਵਣਾ ਬਣਾਉਣ ਦਾ ਯਤਨ ਕੀਤਾ ਹੈ। ਬੇਅੰਤ ਸੰਗਤਾਂ ATN ਟੈਲੀਵਿਜ਼ਨ ਰਾਹੀਂ ਆਪਣੇ ਘਰਾਂ ਪਰਿਵਾਰਾਂ ਦੇ ਵਿੱਚ ਬੈਠੀਆਂ ਹੋਈਆਂ ਗੁਰੂ ਕੀ ਬਾਣੀ ਦਾ ਗੁਰੂ ਕੀ ਕਥਾ ਦਾ ਆਨੰਦ ਮਾਣ ਰਹੀਆਂ ਹਨ। ਸੋ ਸਾਧ ਸੰਗਤ ਜੀ, ਚੱਲ ਰਹੀ ਗੁਰ ਇਤਿਹਾਸ ਦੀ ਲੜੀਵਾਰ ਕਥਾ ਵਿਚਾਰ ਕੱਲ ਦੇ ਦੀਵਾਨ ਵਿੱਚ ਆਪ ਜੀ ਨੇ ਇਹ ਸਰਵਣ ਕੀਤਾ ਸੀ। ਮਾਤਾ ਗੰਗਾ ਜੀ ਬਾਬਾ ਬੁੱਢਾ ਸਾਹਿਬ ਜੀ ਦੇ ਕੋਲੋਂ ਸ਼ੁਭ ਬਚਨ ਲੈ ਕਰਕੇ ਅੰਮ੍ਰਿਤਸਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ 'ਤੇ ਵਾਪਸ ਆਏ। ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਸਾਰੇ ਬਚਨ ਬੁਲਾ ਦੱਸੇ ਕਿਵੇਂ ਬਾਬਾ ਬੁੱਢਾ ਸਾਹਿਬ ਜੀ ਨੇ ਬੱਦਲਾਂ ਵੱਲ ਵੇਖ ਕਰਕੇ, ਚਮਕਦੀ ਹੋਈ ਬਿਜਲੀ ਵੱਲ ਵੇਖ ਕਰਕੇ ਬਾਬਾ ਬੁੱਢਾ ਸਾਹਿਬ ਜੀ ਨੇ ਕਿਵੇਂ ਬਚਨ ਕੀਤੇ। ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਗੁਰਤਾ ਗੱਦੀ ਦੇ 6ਵੇਂ ਵਾਰਸ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਵੱਡੇ ਯੋਧੇ ਹੋਣਗੇ, ਪਰਉਪਕਾਰੀ ਹੋਣਗੇ, ਮੀਰੀ ਪੀਰੀ ਦੀਆਂ ਦੋ ਤਲਵਾਰਾਂ ਨੂੰ ਧਾਰਨ ਕਰਨਗੇ, ਵੱਡੇ ਵੱਡੇ ਜ਼ਾਲਮਾਂ ਦੇ ਸਿਰ ਭੰਨ ਦੇਣਗੇ। ਇਹ ਜਿਵੇਂ ਬਾਬਾ ਬੁੱਢਾ ਸਾਹਿਬ ਜੀ ਨੇ ਬਚਨ ਕੀਤੇ ਸੀ, ਮਾਤਾ ਗੰਗਾ ਜੀ ਨੇ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਸਾਂਝੇ ਕੀਤੇ। ਬਾਬਾ ਬੁੱਢਾ ਸਾਹਿਬ ਜੀ ਨੇ ਉਸ ਵੇਲੇ ਸੰਤਾਂ ਦੀ, ਮਹਾਂਪੁਰਖਾਂ ਦੀ, ਬ੍ਰਹਮ ਗਿਆਨੀਆਂ ਦੀ ਵਡਿਆਈ ਨੂੰ ਬਹੁਤ ਸਲਾਹੁਣਾ ਕੀਤਾ ਵੀ ਪਰਮਾਤਮਾ ਦੇ ਪਿਆਰੇ ਜਿਹੜੀ ਉੱਚੀ ਆਤਮਿਕ ਅਵਸਥਾ ਦੇ ਮਾਲਕ ਬਣ ਜਾਂਦੇ ਨੇ ਉਹਨਾਂ ਦੇ ਵਿੱਚ ਤਾਂ ਪਰਮਾਤਮਾ ਦੇ ਵਿੱਚ ਕੋਈ ਫਰਕ ਨਹੀਂ ਰਹਿ ਜਾਂਦਾ। ਸਾਧ ਸੰਗਤ ਜੀ, ਜਿਹੜੀ ਸਿੱਖੀ ਹੈ ਉਹ ਭੇਖ ਦਾ ਨਾਮ ਨਹੀਂ, ਸੰਤ ਕਿਸੇ ਭੇਖ ਦਾ ਨਾਮ ਨਹੀਂ, ਬ੍ਰਹਮ ਗਿਆਨੀ ਕਿਸੇ ਭੇਖ ਦਾ ਨਾਮ ਨਹੀਂ, ਇਹ ਤਾਂ ਅੰਤਰਆਤਮੇ ਦੀ ਖੇਡ ਹੈ। ਜਿਹੜਾ ਉਸ ਅੰਤਰਆਤਮੇ ਦੀ ਖੇਡ ਦੇ ਵਿੱਚ ਪਰਮਾਤਮਾ ਦੇ ਨਾਲ ਇੱਕਮਿੱਕ ਹੋ ਗਿਆ ਉਹ ਪਰਮਾਤਮਾ ਦਾ ਪਿਆਰਾ ਹੈ। ਉਹਨੂੰ ਗੁਰਮੁਖ ਕਹਿ ਲਈਏ, ਉਹਨੂੰ ਗੁਰਸਿੱਖ ਕਹਿ ਲਈਏ, ਸੰਤ ਕਹਿ ਲਈਏ, ਭਗਤ ਕਹਿ ਲਈਏ, ਇੱਕੋ ਹੀ ਗੱਲ ਹੈ। ਇਸ ਵਾਸਤੇ ਜਿਹੜਾ ਸਿੱਖੀ ਪੰਥ ਹੈ ਉਹ ਕਿਸੇ ਭੇਖ ਨੂੰ ਨਹੀਂ ਮੰਨਦਾ। ਠੀਕ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਾਨੂੰ 5 ਕਕਾਰ ਦਿੱਤੇ ਨੇ, ਸਾਨੂੰ ਬਾਣਾ ਬਖਸ਼ਿਆ, ਉਹ ਗੁਰੂ ਕਾ ਦਿੱਤਾ ਹੋਇਆ ਬਾਣਾ, ਗੁਰੂ ਕੇ ਦਿੱਤੇ ਹੋਏ 5 ਕਕਾਰ ਹਰ ਇੱਕ ਗੁਰਸਿੱਖ ਵਾਸਤੇ ਲਾਜ਼ਮੀ ਨੇ ਵੀ 5 ਕਕਾਰ ਹਰ ਗੁਰੂ ਕਾ ਸਿੱਖ ਧਾਰਨ ਕਰੇ। ਉਹ ਭਾਵੇਂ ਗ੍ਰਿਸਤੀ ਹੈ, ਭਾਵੇਂ ਉਹ ਆਪਣੇ ਨੌਕਰੀ ਪੇਸ਼ਾ ਕਰਦਾ ਜਾਂ ਜਿੱਥੇ ਕਿਤੇ ਵੀ ਕੰਮ ਕਾਰ ਕਰਦਾ ਹੈ, 5 ਕਕਾਰਾਂ ਦੀ ਰਹਿਤ ਰੱਖਣੀ ਹਰ ਇੱਕ ਗੁਰਸਿੱਖ ਵਾਸਤੇ ਜ਼ਰੂਰੀ ਹੈ। ਜੇ ਕੋਈ ਇਹ ਬਾਣਾ ਚੋਲਾ ਧਾਰਨ ਕਰ ਸਕਦਾ ਹੈ, ਸਖੈਣ ਤਰੀਕੇ ਦੇ ਨਾਲ ਰਹਿਣੀ ਰੱਖ ਸਕਦਾ ਹੈ, ਉਹ ਕੋਈ ਵੀ ਧਾਰਨ ਕਰ ਸਕਦਾ ਹੈ, ਭਾਵੇਂ ਉਹ ਕਿਸੇ ਗੁਰਦੁਆਰਾ ਸਾਹਿਬ ਦੇ ਵਿੱਚ ਰਹਿੰਦਾ ਹੋਵੇ, ਘਰ ਪਰਿਵਾਰ ਦੇ ਵਿੱਚ ਰਹਿੰਦਾ ਹੋਵੇ, ਜਾਂ ਕਿਤੇ ਸੇਵਾ ਕਰਦਾ ਹੋਵੇ, ਉਹ ਆਪਣੀ ਨਿੱਜੀ ਮਰਜ਼ੀ ਹੈ। ਜਿਹੜਾ ਇਸ ਬਾਣੇ ਦੇ ਸਤਿਕਾਰ ਨੂੰ ਬਰਕਰਾਰ ਰੱਖ ਸਕਦਾ ਹੈ ਉਹ ਬਾਣਾ ਧਾਰਨ ਕਰ ਸਕਦਾ ਹੈ। ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਸੰਤਾਂ ਦੀ ਮਹਿਮਾ ਬਹੁਤ ਬੇਅੰਤ ਹੈ, ਪਰਮਾਤਮਾ ਦੇ ਪਿਆਰੇ ਬਚਨ ਕਰਕੇ ਜੋ ਵੀ ਚਾਹੁਣ ਉਹ ਕਰ ਸਕਦੇ ਨੇ, ਪਰ ਆਪਣੀ ਨਿੱਜੀ ਵਡਿਆਈ ਵਾਸਤੇ ਕਦੀ ਉਹ ਆਪਣੀਆਂ ਸ਼ਕਤੀਆਂ ਨੂੰ ਨਹੀਂ ਵਿਖਾਉਂਦੇ, ਕਿਉਂਕਿ ਗੁਰੂ ਘਰ ਦੇ ਤਾਂ ਕੁੱਕਰਾਂ ਦੇ ਵਿੱਚ ਵੀ ਸ਼ਕਤੀਆਂ ਹੋਇਆ ਕਰਦੀਆਂ ਨੇ। ਸੋ ਸਾਧ ਸੰਗਤ ਜੀ, ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਨੇ ਜਿਸ ਵੇਲੇ ਇੱਦਾਂ ਬਚਨ ਬਲਾਸ ਕਰਨਾ ਕੀਤੇ, ਉਸ ਵੇਲੇ ਇੱਕ ਇਹ ਵੀ ਵਿਚਾਰ ਕੀਤੇ ਵੀ ਜਿਹੜਾ ਬਾਬਾ ਬੁੱਢਾ ਸਾਹਿਬ ਜੀ ਨੇ ਇਹ ਬਚਨ ਕੀਤਾ ਸੀ ਵੀ ਗੁਰੂ ਗਿਆਨ ਨੂੰ ਕਿੱਥੋਂ ਭਾਜਣਾ ਪੈ ਗਈਆਂ ਨੇ, ਉਹ ਵੀ ਬਾਬਾ ਬੁੱਢਾ ਜੀ ਦਾ ਬਚਨ ਸਫਲਾ ਕਰਨਾ ਚਾਹੀਦਾ ਹੈ। ਅਤੇ ਉਹ ਬਾਬਾ ਬੁੱਢਾ ਸਾਹਿਬ ਜੀ ਦੇ ਬਚਨ ਦੇ ਸਤਿਕਾਰ ਨੂੰ ਮੁੱਖ ਰੱਖਦਿਆਂ ਹੋਇਆਂ ਉਹ ਸਾਰਾ ਕੌਤਕ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਨੇ ਰਚ ਕਰਕੇ, ਇੱਧਰੋਂ ਬਾਬਾ ਪਿਰਥੀ ਚੰਦ ਜੀ ਵੀ ਬਹੁਤ ਜ਼ਿਆਦਾ ਗੁਰੂ ਘਰ ਦੇ ਨਾਲ ਈਰਖਾ ਕਮਾ ਰਹੇ ਨੇ, ਅਤੇ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਦਾ ਜਿਹੜਾ ਪਾਵਨ ਇਤਿਹਾਸ ਆ ਰਿਹਾ ਹੈ, ਆਓ ਮਨ ਬਿਰਤੀ ਨੂੰ ਇਕਾਗਰ ਕਰਕੇ ਸ਼ਰਧਾ ਭਾਵਨਾ ਦੇ ਨਾਲ ਸਰਵਣ ਕਰੀਏ, ਔਰ ਰਸਨਾ ਨੂੰ ਪਵਿੱਤਰ ਕਰਦਿਆਂ ਹੋਇਆਂ ਸੱਚੇ ਪਾਤਸ਼ਾਹ ਦੇ ਚਰਨਾਂ 'ਤੇ ਸੀਸ ਨਵਾਈਏ, ਗੱਜ ਕੇ ਬੋਲੀਏ, ਸਤਨਾਮ ਸ੍ਰੀ ਵਾਹਿਗੁਰੂ ਜੀ।
ਗੁਰੂ ਅਰਜਨ ਔਰ ਧਾਰਿਓ ਜੋ ਅਚਾਰਿਓ ਸਰਾਪ ਤਾਕੋ।
ਉਸ ਵੇਲੇ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਉਂ ਅੰਤਰਆਤਮੇ ਧਾਰਨ ਕੀਤਾ, ਬਾਬਾ ਬੁੱਢਾ ਸਾਹਿਬ ਜੀ ਨੇ ਜਿਹੜਾ ਆਪਣੇ ਮੁੱਖ ਤੋਂ ਸੁਭਾਇਕ ਹੀ ਬਚਨ ਕਰ ਦਿੱਤਾ ਵੀ ਗੁਰੂ ਗਿਆਨ ਨੂੰ ਕਿੱਥੋਂ ਭਾਜਣਾ ਪੈ ਗਈਆਂ, ਉਹਨੂੰ ਆਪਾਂ ਭਾਵੇਂ ਸਰਾਪ ਦੇ ਰੂਪ ਦੇ ਵਿੱਚ ਲੈ ਲਈਏ, ਭਾਵੇਂ ਸਹਿਜ ਸੁਭਾਇਕ ਬਚਨ ਦੇ ਰੂਪ ਦੇ ਵਿੱਚ ਲੈ ਲਈਏ, ਅਤੇ ਕਿਉਂਕਿ ਆਪਾਂ ਆਮ ਤੌਰ 'ਤੇ ਇਹ ਕਹਾਵਤ ਹੈ ਵੀ ਸਾਧੂ ਬੋਲੇ ਸਹਿਜ ਸੁਭਾਏ, ਸਾਧੂ ਦਾ ਬੋਲਿਆ ਬਿਰਥਾ ਨਾ ਜਾਏ। ਸਾਧੂ ਸਹਿਜ ਸੁਭਾਇਕ ਇੱਕ ਬਚਨ ਕਰਦਾ ਹੈ, ਸਾਧੂ ਦਾ ਬਚਨ ਅਟਲ ਹੈ, ਸਾਧ ਦਾ ਬਚਨ ਸੱਤ ਹੈ। ਹੋਵੇ ਬ੍ਰਹਮ ਗਿਆਨੀ ਸਹੀ, ਹੋਵੇ ਮਹਾਂਪੁਰਖ ਸਹੀ, ਪਰਮਾਤਮਾ ਦੇ ਪਿਆਰੇ ਦੇ ਮੁੱਖ ਤੋਂ ਨਿਕਲਿਆ ਹੋਇਆ ਇੱਕ ਇੱਕ ਬਚਨ ਅਟਲ ਹੈ। ਅਤੇ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਜਿਹੜਾ ਬਾਬਾ ਬੁੱਢਾ ਸਾਹਿਬ ਜੀ ਦੇ ਮੁੱਖ ਤੋਂ ਸਹਿਜ ਸੁਭਾਅ ਕੀ ਬਚਨ ਨਿਕਲਿਆ ਹੈ, ਵੀ ਗੁਰੂ ਕਿਆਂ ਨੂੰ ਕਿੱਥੋਂ ਭਾਜਣਾ ਪੈ ਗਈਆਂ, ਉਹ ਬਚਨ ਨੂੰ ਸਫਲਾ ਕਰਨਾ ਚਾਹੀਦਾ ਹੈ।
ਅਤੇ
ਇਸ ਤਰੀਕੇ ਨਾਲ ਬਾਬਾ ਬੁੱਢਾ ਸਾਹਿਬ ਜੀ ਦਾ ਬਚਨ ਉਹ ਸੱਤ ਹੈ ਅਤੇ ਉਹ ਕਦੇ ਫਲਹੀਨ ਨਹੀਂ, ਭਾਵ ਜਿਹੜਾ ਮੁੱਖ ਤੋਂ ਬਚਨ ਨਿਕਲ ਗਿਆ ਉਹ ਫਲਦਾਇਕ ਜ਼ਰੂਰ ਹੋਏਗਾ। ਉਹਦਾ ਫਲ ਭਾਵੇਂ ਕੌੜਾ ਮਿਲੇ ਅਤੇ ਭਾਵੇਂ ਮਿੱਠਾ ਮਿਲੇ, ਬ੍ਰਹਮ ਗਿਆਨੀ ਦੇ ਮੁੱਖ ਤੋਂ ਨਿਕਲਿਆ ਹੋਇਆ ਇੱਕ ਇੱਕ ਬਚਨ ਸੱਤ ਹੈ।
ਉੱਤਰ ਤੇ ਪ੍ਰਥਮ ਭਰਿਓ ਪ੍ਰਥਮ ਹੀ ਭੋਗਿਓ ਜਾਏ।
ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਬਾਬਾ ਬੁੱਢਾ ਸਾਹਿਬ ਜੀ ਨੇ ਜਿਹੜਾ ਬਚਨ ਕੀਤਾ ਹੈ ਨਾ, ਉਹ ਪੁੱਤਰ ਦਾ ਵਾਰ ਦੇਣ ਤੋਂ ਪਹਿਲਾਂ ਹੀ ਕੀਤਾ ਹੋਇਆ ਹੈ, ਅਤੇ ਉਹ ਬਾਬਾ ਬੁੱਢਾ ਸਾਹਿਬ ਜੀ ਦਾ ਬਚਨ ਵੀ ਪਹਿਲਾਂ ਹੀ ਸੱਤ ਹੋਣਾ ਚਾਹੀਦਾ ਹੈ, ਪਹਿਲਾਂ ਹੀ ਸਫਲ ਹੋਣਾ ਚਾਹੀਦਾ ਹੈ।
ਯੋਗਤਾ ਇਹੀ ਹੈ ਦੁੱਖ ਸੁੱਖ ਸੇਵੇਂ ਚਾਹੇ ਸੋ।
ਇਸ ਤਰੀਕੇ ਨਾਲ ਯੋਗ ਇਹੋ ਗੱਲ ਹੈ ਕਿ ਜਿਹੜਾ ਬਾਬਾ ਬੁੱਢਾ ਸਾਹਿਬ ਜੀ ਨੇ ਬਚਨ ਕਿਹਾ ਹੈ, ਭਾਵੇਂ ਉਹ ਸੁੱਖ ਵਾਲਾ ਹੋਵੇ ਭਾਵੇਂ ਦੁੱਖ ਵਾਲਾ ਹੋਵੇ, ਉਹ ਬਚਨ ਨੂੰ ਪੂਰਾ ਕਰਨਾ ਚਾਹੀਦਾ ਹੈ।
ਬਚਨ ਮਿਟ ਹੈ ਪਾਏ ਤੇ ਨਾ ਹਟ ਹੈ।
ਤੇ ਬਾਬਾ ਬੁੱਢਾ ਸਾਹਿਬ ਜੀ ਦਾ ਕੀਤਾ ਹੋਇਆ ਬਚਨ ਅਮਿਟ ਹੈ, ਉਹ ਕਦੀ ਮਿਟਿਆ ਜਾਣ ਵਾਲਾ ਨਹੀਂ, ਕੋਈ ਉਪਾਅ ਕਰਕੇ ਹਟਾਇਆ ਜਾਣ ਵਾਲਾ ਨਹੀਂ ਹੈ।
ਇੱਕ ਹੀ ਪਲਟ ਹੈ ਨਾ ਮਿਟੇ ਲਟਕਾਏ ਸੋ।
ਇਹ ਤਰੀਕੇ ਨਾਲ ਭਾਵੇਂ ਬਾਬਾ ਜੀ ਦੇ ਬਚਨ ਨੂੰ ਪਲਟਣਾ ਚਾਹੀਏ, ਭਾਵੇਂ ਬਾਬਾ ਜੀ ਦੇ ਬਚਨ ਲਟਕਾ ਦਈਏ, ਅੱਗੇ ਪਾ ਦਈਏ ਉਹ ਬਚਨ, ਪਰ ਫਿਰ ਵੀ ਜਿਹੜਾ ਉਹਨਾਂ ਦੇ ਮੁੱਖ ਤੋਂ ਨਿਕਲਿਆ ਹੋਇਆ ਬਚਨ ਆਖਰ ਨੂੰ ਪੂਰਾ ਹੋਵੇਗਾ।
ਇਤਨੇ ਮੈਂ ਸੁੱਧ ਸੁਣ ਸੁਲੀ ਕੋ ਆਗਮਨ।
ਇੰਨਾ ਹੀ ਅਜੇ ਬਚਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਕਰ ਰਹੇ ਨੇ, ਉਹਨਾਂ ਚਿਰ ਨੂੰ ਇੱਕ ਸੇਵਕ ਨੇ ਆਣ ਕਰਕੇ ਖਬਰ ਦੇ ਦਿੱਤੀ, ਸੱਚੇ ਪਾਤਸ਼ਾਹ ਬਾਬੇ ਪ੍ਰਿਥੀ ਚੰਦ ਨੇ ਗੁਰੂ ਘਰ ਦੀਆਂ ਬੜੀਆਂ ਸ਼ਿਕਾਇਤਾਂ ਬਾਦਸ਼ਾਹ ਦੇ ਕੋਲ ਜਾ ਕੇ ਲਾਈਆਂ। ਸੁਲਹੀ ਖਾਣ ਅਤੇ ਸਲੱਬੀ ਦੇ ਖਾਣ ਦੇ ਨਾਲ ਵੀ ਇਹਨੇ ਜਾ ਕਰਕੇ ਆਪਣੀ ਜੋਟੀ ਗੰਢੀ, ਅਤੇ ਗੁਰੂ ਘਰ ਦੇ ਉਲਟ ਉਹਨਾਂ ਵੈਰੀਆਂ ਦੁਸ਼ਟਾਂ ਨੂੰ ਬੜਾ ਚਿਰ ਪਹਿਲਾਂ ਹੀ ਚੜ੍ਹਾ ਕਰਕੇ ਲਿਆਉਣਾ ਚਾਹੁੰਦਾ ਸੀ। ਪਰ ਮਹਾਰਾਜ ਇਸ ਵੇਲੇ ਸੁਲਹੀ ਖਾਣ ਜਿਹੜਾ ਉਹ ਫੌਜ ਲੈ ਕਰਕੇ ਇੱਧਰ ਨੂੰ ਚੜ੍ਹਦਾ ਆ ਰਿਹਾ ਹੈ।
ਅਤੇ
ਮਹਾਰਾਜ 5,000 ਫੌਜ ਜਵਾਨਾਂ ਦੀ ਨਾਲ ਲੈ ਕਰਕੇ ਸੁਲਹੀ ਖਾਨ ਦਿੱਲੀ ਤੋਂ ਮਹਾਰਾਜ ਇਸ ਪਾਸੇ ਨੂੰ ਚੱਲ ਪਿਆ ਹੈ।
ਤੇ
ਕਿਉਂਕਿ ਸੁਲਹੀ ਖਾਨ ਦੇ ਨਾਲ ਪ੍ਰਿਥੀ ਚੰਦ ਨੇ ਆਪਣਾ ਮਿੱਤਰਤਾ ਹੀ ਪਾ ਲਈ, ਉਹਦੇ ਨਾਲ ਜੋਟੀ ਗੰਢ ਲਈ, ਤੇ ਰੋਜ਼ ਹੀ ਬਾਬਾ ਪ੍ਰਿਥੀ ਚੰਦ ਕੋਈ ਨਾ ਕੋਈ ਚਿੱਠੀ ਉਹਨੂੰ ਲਿਖਦਾ ਰਹਿੰਦਾ ਸੀਗਾ।
ਨੀਤ ਪਈ ਰੀਤ ਨਾਗ ਹੀਰ ਕੀ।
ਇਸ ਤਰੀਕੇ ਦੀਆਂ ਚਿੱਠੀ ਦੇ ਵਿੱਚ ਬਾਬਾ ਪ੍ਰਿਥੀ ਚੰਦ ਗੱਲਾਂ ਬਾਤਾਂ ਲਿਖਦਾ ਸੀ ਵੀ ਹਮ ਕੋ ਅਨੀਤ ਪਈ, ਸਾਡੇ ਵਾਸਤੇ ਤਾਂ ਬੜੀ ਖੋਟੀ ਨੀਤੀ ਹੋ ਗਈ, ਸਾਡੇ ਵਾਸਤੇ ਨੀਤੀ ਤੋਂ ਉਲਟ ਗੱਲ ਹੋ ਗਈ, ਅਤੇ ਨੀਤੀ ਤੋਂ ਉਲਟ ਕੀ ਗੱਲ ਹੋ ਗਈ ਜਿਹੜੀ ਵੱਡਿਆਂ ਦੀ ਅਜੇ ਤੱਕ ਰੀਤੀ ਨਹੀਂ ਸੀ ਚੱਲੀ ਆਉਂਦੀ।
ਜੇਠੋ ਮੈਂ ਸੋ ਬੈਠੇ ਰਹੇ ਹੋ ਲੱਗ ਨਾ ਇਕੱਠ ਧਨ।
ਕਿਉਂਕਿ ਬਾਬਾ ਪ੍ਰਿਥੀ ਚੰਦ ਗੁਰੂ ਘਰ ਦੀ ਗੁਰਤਾ ਗੱਦੀ ਨੂੰ ਆਪਣੀ ਨਿੱਜੀ ਜਗੀਰ ਸਮਝਦਾ ਸੀ, ਇਹ ਚੀਜ਼ ਨੂੰ ਸਮਝਦਾ ਸੀ ਵੀ ਮੈਂ ਵੱਡਾ ਹੈ ਪਰਿਵਾਰ ਦੇ ਵਿੱਚ, ਅਤੇ ਹਮੇਸ਼ਾ ਵੱਡੇ ਪੁੱਤਰ ਨੂੰ ਹੀ ਚੀਜ਼ਾਂ ਮਿਲਦੀਆਂ ਰਹੀਆਂ ਨੇ, ਹੱਕ ਪਹਿਲਾਂ ਉਹਦਾ ਹੁੰਦਾ ਰਿਹਾ, ਅਤੇ ਕਹਿੰਦਾ ਗੁਰਤਾ ਗੱਦੀ ਵੀ ਮੇਰਾ ਹੱਕ ਸੀ, ਵੱਡਿਆਂ ਦੀ ਨੀਤੀ ਤੋਂ ਉਲਟ ਗੱਲ ਹੋ ਗਈ। ਕਹਿੰਦਾ ਮੈਂ ਜਿਹੜਾ ਜੇਠਾ ਸੀ ਨਾ ਵੱਡਾ ਸੀ, ਮੈਂ ਤਾਂ ਮੂੰਹ ਲਟਕਾ ਕੇ ਬੈਠਾ ਰਿਹਾ, ਅਤੇ ਜਿਹੜਾ ਛੋਟਾ ਭਾਈ ਸੀ ਉਹਨੇ ਸਾਰਾ ਧਨ ਪਦਾਰਥ ਲੈ ਲੈਣਾ ਕੀਤਾ ਹੈ।
ਅਤੇ
ਮੈਂ ਗੁਰਤਾ ਗੱਦੀ ਨਹੀਂ ਲੈ ਸਕਿਆ। ਬਾਬਾ ਪ੍ਰਿਥੀ ਚੰਦ ਚਿੱਠੀ ਵਿੱਚ ਇੱਦਾਂ ਦੀਆਂ ਗੱਲਾਂ ਲਿਖਦਾ ਵੀ ਤੇਰੇ ਸੂਰਮੇ ਦਾ ਮੈਨੂੰ ਕੀ ਫਾਇਦਾ ਹੋਇਆ, ਤੇਰੇ ਮਿੱਤਰ ਦਾ ਮੈਨੂੰ ਕੀ ਫਾਇਦਾ ਹੋਇਆ, ਵੀ ਤੇਰੇ ਜ਼ੋਰ ਦੇ ਨਾਲ ਮੈਂ ਗੁਰਤਾ ਗੱਦੀ ਨਹੀਂ ਪ੍ਰਾਪਤ ਕਰ ਸਕਿਆ, ਮੈਂ ਗੁਰੂ ਬਣ ਕੇ ਨਹੀਂ ਬੈਠ ਸਕਿਆ, ਤੇਰੇ ਮਿੱਤਰ ਦੀ ਮੈਨੂੰ ਫਿਰ ਕਿਹੋ ਜਿਹੀ ਇਸ ਤਰੀਕੇ ਨਾਲ ਸਹਾਇਤਾ ਹੋਈ।
ਐਸੇ ਸੋਨੇ ਆਇਓ ਸੰਗ ਅਦਕ ਸਮਾਜ।
ਜਦੋਂ ਬਾਬੇ ਪ੍ਰਿਥੀ ਚੰਦ ਨੇ ਚਿੱਠੀ ਦੇ ਵਿੱਚ ਬੜੇ ਨਿਹੋਰੇ ਮਾਰੇ ਵੀ ਇਹ ਮੇਰੇ ਮਿੱਤਰਾ, ਤੇਰਾ ਤਾਂ ਮੈਨੂੰ ਤਾਂ ਹੀ ਫਾਇਦਾ ਹੋਵੇ ਜੇ ਤੂੰ ਫੌਜ ਲੈ ਕੇ ਆਵੇਂ, ਮੈਨੂੰ ਗੱਦੀ ਦਾ ਮਾਲਕ ਬਣਾ ਕੇ ਜਾਵੇਂ, ਅਤੇ ਤੇਰੀ ਸਹਾਇਤਾ ਦੇ ਨਾਲ ਮੈਂ ਗੁਰੂ ਬਣ ਕੇ ਬੈਠ ਜਾਵਾਂ। ਵੇਖੋ ਸਰਕਾਰੀ ਗੁਰੂ ਬਣਨਾ ਚਾਹੁੰਦਾ ਹੈ ਬਾਬਾ ਪ੍ਰਿਥੀ ਚੰਦ। ਅਤੇ ਜਦੋਂ ਇੱਦਾਂ ਦੇ ਨਿਹੋਰੇ ਮਾਰੇ ਅਤੇ ਸੁਲਹੀ ਖਾਨ 5,000 ਫੌਜ ਲੈ ਕਰਕੇ ਚੜ੍ਹ ਕੇ ਅੰਮ੍ਰਿਤਸਰ ਨੂੰ ਤੁਰ ਪਿਆ ਹੈ।
ਅਤੇ
ਜਿਸ ਕਿਸੇ ਤਰੀਕੇ ਦੇ ਨਾਲ ਕੋਈ ਝੂਠੀਆਂ ਗੱਲਾਂ ਗੰਢ ਕਰਕੇ, ਹੋਰ ਤਰੀਕੇ ਦੀਆਂ ਗੱਲਾਂ ਬਾਤਾਂ ਕਰਕੇ ਜਹਾਂਗੀਰ ਦੇ ਕੋਲੋਂ ਆਗਿਆ ਲੈ ਲੈਣਾ ਕੀਤੀ ਹੈ।
ਗੁਰੂ ਅਰਜਨ ਬੰਧ ਲਿਓ
ਉਸ ਵੇਲੇ ਇਹਨੇ ਜਹਾਂਗੀਰ ਦੇ ਕੋਲੋਂ ਇਉਂ ਛੁੱਟੀ ਲੈਣਾ ਕੀਤੀ ਵੀ ਮਹਾਰਾਜ ਪੰਜਾਬ ਦਾ ਮਾਮਲਾ ਬੜਾ ਗਰਾਉਣ ਵਾਲਾ ਪਿਆ ਹੈ, ਜੇ ਤੁਸੀਂ ਮੈਨੂੰ ਕਿਤੇ ਛੁੱਟੀ ਦੇ ਦਿਓ ਤਾਂ ਪੰਜਾਬ ਦੇ ਇਲਾਕੇ ਵਿੱਚ ਜਮ੍ਹਾਂ ਕਰਾਵਾਂ। ਇੱਦਾਂ ਦੀਆਂ ਗੱਲਾਂ ਕਹਿ ਕਰਕੇ ਜਹਾਂਗੀਰ ਦੇ ਕੋਲੋਂ ਛੁੱਟੀ ਲੈ ਕੇ ਅੰਮ੍ਰਿਤਸਰ ਸਾਹਿਬ ਨੂੰ ਚੱਲ ਪਿਆ ਹੈ। ਆਪਣੇ ਮਨ ਦੇ ਵਿੱਚ ਵਿਚਾਰਾਂ ਕਰਦਾ ਹੈ ਵੀ ਕਿਸੇ ਤਰੀਕੇ ਦੇ ਨਾਲ ਜਾ ਕਰਕੇ ਹੁਣ ਮੈਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਬੰਨ ਲਵਾਂਗਾ।
ਰਾਮਦਾਸਪੁਰਾ ਲੁੱਟ ਦਿਓ ਮੈਂ ਸਜਾਏ
ਤੇ ਰਾਮਦਾਸਪੁਰਾ ਭਾਵ ਅੰਮ੍ਰਿਤਸਰ ਦੇ ਵਿੱਚ ਮੈਂ ਲੁੱਟ ਕਠੋਚ ਮਸਾ ਦਿਆਂਗਾ, ਲੁੱਟ ਪੁੱਟ ਲਵਾਂਗਾ ਸਾਰਾ ਸ਼ਹਿਰ ਤੇ ਗੁਰੂ ਅਰਜਨ ਦੇਵ ਜੀ ਦੇ ਸਮੇਤ ਉਹਨਾਂ ਨੂੰ ਮੰਨਣ ਵਾਲਿਆਂ ਨੂੰ ਸਜਾਵਾਂ ਦੇਣੀਆਂ ਕਰਾਂਗਾ।
ਮੀਤ ਪਰ ਕਰੂੰ ਉਪਕਾਰ ਕੋ ਸੁਧਾਰ ਕਰ।
ਮੇਰਾ ਜਿਹੜਾ ਮਿੱਤਰ ਹੈ ਨਾ ਬਾਬਾ ਪ੍ਰਿਥੀ ਚੰਦ, ਪ੍ਰਿਥੀ ਚੰਦ ਦੇ ਉੱਪਰ ਜਾ ਕਰਕੇ ਮੈਂ ਬੜਾ ਪਰਉਪਕਾਰ ਕਰਾਂਗਾ, ਸੁਧਾਰ ਕਰਕੇ ਉਹਨੂੰ ਮੈਂ ਗੁਰੂ ਬਣਾ ਦਿਆਂਗਾ। ਉਸ ਵੇਲੇ ਬੜਾ ਜ਼ਿਆਦਾ ਗੁੱਸਾ ਖਾ ਕਰਕੇ ਇਹ ਸੁਲਹੀ ਖਾਨ ਦਿੱਲੀ ਤੋਂ ਚੱਲਿਆ ਹੈ ਅਤੇ ਆਪਣੇ ਮਿੱਤਰ ਦੇ ਕੋਲੋਂ ਆਪਣੇ ਮਿੱਤਰ ਨੂੰ ਸੁੱਖ ਦੇਣ ਵਾਸਤੇ ਬਹੁਤੀ ਫੌਜ ਨਾਲ ਲੈਣਾ ਕੀਤੀ ਹੈ।
ਸੁਣਿਓ ਗੁਰਦੇਵ ਸਮੋ ਜਾਨ ਦੇਵ।
ਉਸ ਵੇਲੇ ਸਾਰੀ ਗੱਲਬਾਤ ਨੂੰ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸੁਣ ਕੇ ਸਾਰੇ ਭੇਦ ਨੂੰ ਜਾਣ ਲਿਆ ਹੈ।
ਅਹੰਗ ਮੇਵ ਜੁਤ ਜਮਨ ਕੁਦਾਏ ਸੋ।
ਉਸ ਵੇਲੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਸ ਸਮੇਂ ਨੂੰ ਜਾਣ ਲਿਆ ਵੀ ਹੁਣ ਬਾਬਾ ਬੁੱਢਾ ਸਾਹਿਬ ਜੀ ਦਾ ਬਚਨ ਸੱਤ ਹੋਣ ਵਾਲਾ ਹੈ। ਆਏ ਅਹਮੇਵ ਜੁੱਤ ਜਮਨ ਕਦਾਏ ਸੋ। ਇਹ ਜਮਨ ਦਾ ਵਾਸੀ ਜਿਹੜਾ ਮੁਸਲਮਾਨ ਹੈ ਨਾ, ਕਿਉਂਕਿ ਹਿੰਦੁਸਤਾਨ ਬਹੁਤਾ ਸਮਾਂ ਵਿਦੇਸ਼ੀਆਂ ਦੇ ਥੱਲੇ ਹੀ ਰਿਹਾ, ਬਹੁਤਾ ਸਮਾਂ ਗੁਲਾਮ ਹੀ ਰਿਹਾ, ਬਹੁਤ ਜ਼ਿਆਦਾ ਲੰਮੇ ਸਮੇਂ ਦੀ ਗੁਲਾਮੀ ਹਿੰਦੁਸਤਾਨ ਦੇ ਲੋਕਾਂ ਨੇ ਚੱਲੀ ਹੈ। ਇਹ ਤਾਂ ਸੱਚੇ ਪਾਤਸ਼ਾਹ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਅਵਤਾਰ ਲਿਆ ਅਤੇ ਲੋਕਾਂ ਦੇ ਜ਼ਮੀਰ ਨੂੰ ਜਗਾਇਆ, ਲੋਕਾਂ ਨੂੰ ਜਗਾਇਆ ਆਪਣੀ ਬੋਲੀ ਬੋਲੋ, ਬਗਾਨੀ ਬੋਲੀ ਦੇ ਵਿੱਚ ਨਾ ਤੁਸੀਂ ਲਗਾਤਾਰ ਗਲਤਾਨ ਹੁੰਦੇ ਜਾਓ, ਅਤੇ ਨਾਲ ਬਚਨ ਕਹਿ ਦਿੱਤੇ ਘਰ ਘਰ ਮੀਆਂ ਸਭਣਾ ਜੀਆਂ ਬੋਲੀ ਅਵਰਤ ਮਾਰੀ, ਤੁਹਾਡੀ ਤਾਂ ਬੋਲੀ ਹੋਰ ਹੋ ਗਈ ਹੈ। ਅਤੇ ਜਿਹੜਾ ਬੰਦਾ ਆਪਣੀ ਮਾਂ ਬੋਲੀ ਨੂੰ ਭੁੱਲ ਜਾਏ, ਜਿਹੜਾ ਆਪਣੀ ਮਾਤ ਭਾਸ਼ਾ ਨੂੰ ਭੁੱਲ ਜਾਏ ਅਤੇ ਉਹਦਾ ਆਪਣੀ ਮਾਂ ਦੇ ਨਾਲ ਫਿਰ ਲਗਾ ਨਹੀਂ ਰਹਿੰਦਾ, ਆਪਣੀ ਮਾਤਾ ਦੇ ਨਾਲ ਲਗਾ ਨਹੀਂ ਹੋਏਗਾ। ਅਤੇ ਸੱਚੇ ਪਾਤਸ਼ਾਹ ਮਹਾਰਾਜ ਨੇ ਲੋਕਾਂ ਨੂੰ ਨਿਹੋਰੇ ਮਾਏ, ਲੋਕਾਂ ਦੀ ਜ਼ਮੀਰ ਨੂੰ ਜਗਾਇਆ, ਗੁਲਾਮੀ ਦੀਆਂ ਜੜ੍ਹਾਂ ਸੱਚੇ ਪਾਤਸ਼ਾਹ ਮਹਾਰਾਜ ਨੇ ਪੁੱਟਣ ਵਾਸਤੇ ਗੁਰੂ ਨਾਨਕ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਨੇ ਪਹਿਲੇ ਦਿਨ ਤੋਂ ਹੀ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ। ਹੁਣ ਬਾਬਾ ਜੀ ਸਾਨੂੰ ਬੇਨਤੀ ਕਰ ਰਹੇ ਸੀ ਨਾ, ਆਪਣੇ ਘਰਾਂ ਦੇ ਵਿੱਚ ਆਪਣੀ ਭਾਸ਼ਾ ਬੋਲੋ, ਆਪਣੇ ਬੱਚਿਆਂ ਨੂੰ ਆਪਣੀ ਭਾਸ਼ਾ ਸਿਖਾਓ। ਅਤੇ ਬੱਚੇ ਜਦੋਂ ਇੱਧਰ ਦੀ ਭਾਸ਼ਾ ਬੋਲਦੇ ਨੇ ਉਹਨਾਂ ਨੇ ਸਕੂਲ ਵਿੱਚ ਤਾਂ ਉਹ ਬੋਲੀ ਬੋਲਣੀ ਬੋਲਣੀ ਹੈ, ਦੂਜੇ ਲੋਕਾਂ ਦੇ ਵਿੱਚ ਤਾਂ ਉਹ ਭਾਸ਼ਾ ਬੋਲਣੀ ਬੋਲਣੀ ਹੈ। ਇੱਕੋ ਹੀ ਥਾਂ ਹੈ ਆਪਣਾ ਘਰ ਪਰਿਵਾਰ ਜਿੱਥੇ ਆਪਣੇ ਬੱਚਿਆਂ ਨੂੰ ਆਪਾਂ ਆਪਣੀ ਬੋਲੀ ਸਿਖਾ ਸਕਦੇ ਹਾਂ, ਆਪਣੀ ਭਾਸ਼ਾ ਸਿਖਾ ਸਕਦੇ ਹਾਂ। ਅਤੇ ਜਦੋਂ ਆਪਾਂ ਆਪਣੀ ਬੋਲੀ ਸਿਖਾਵਾਂਗੇ, ਭਾਸ਼ਾ ਸਿਖਾਵਾਂਗੇ, ਉਹਨਾਂ ਦਾ ਗੁਰੂ ਨਾਲ ਪਿਆਰ ਬਣੇਗਾ, ਗੁਰੂ ਕੀ ਬਾਣੀ ਨਾਲ ਪਿਆਰ ਬਣੇਗਾ, ਗੁਰਸਿੱਖਾਂ ਪਿਆਰਿਆਂ ਦੇ ਨਾਲ ਮਿਲਾਪ ਮੇਲ ਮਿਲਾਪ ਹੋਏਗਾ। ਅਗਰ ਜੇ ਬੋਲੀ ਬੱਚੇ ਬੋਲਣ ਦੇ ਵਿੱਚ ਅਟਕਾਉਣਗੇ ਅਤੇ ਉਹ ਆਪਣੇ ਆਪ ਬੋਲਣ ਤੋਂ ਝਗਣਗੇ, ਫਿਰ ਦੂਜਿਆਂ ਦੇ ਨਾਲ ਉਹਨਾਂ ਦਾ ਪਿਆਰ ਨਹੀਂ ਬਣ ਸਕਦਾ। ਯਤਨ ਕਰੀਏ ਗੁਰੂ ਕੀ ਭਾਸ਼ਾ ਨੂੰ, ਗੁਰੂ ਕੀ ਬੋਲੀ ਨੂੰ, ਸਾਡੀ ਮਾਤ ਭਾਸ਼ਾ ਨੂੰ ਆਪਾਂ ਦੂਜੇ ਲੋਕਾਂ ਦੇ ਵਿੱਚ ਵੀ ਸਗੋਂ ਪ੍ਰਚਾਰੀਏ। ਆਪਣੀ ਭਾਸ਼ਾ ਬੋਲਣ ਲੱਗਿਆਂ ਕਦੀ ਸੰਕੋਚ ਨਾ ਕਰਿਆ ਕਰੋ, ਕਦੀ ਸ਼ਰਮ ਨਾ ਮਹਿਸੂਸ ਕਰਿਆ ਕਰੋ। ਹਰ ਇੱਕ ਮਨੁੱਖ ਨੂੰ ਆਪਣੀ ਮਾਤ ਭਾਸ਼ਾ 'ਤੇ ਮਾਣ ਹੈ। ਮੇਟਲੀ ਜਰਮਨ ਉਹਨਾਂ ਦੇਸ਼ਾਂ ਦੇ ਵਿੱਚ ਗਿਆ, ਉੱਥੋਂ ਦੇ ਲੋਕ ਅੰਗਰੇਜ਼ੀ ਭਾਸ਼ਾ ਨੂੰ ਬਿਲਕੁਲ ਪਸੰਦ ਹੀ ਨਹੀਂ ਕਰਦੇ, ਦੂਜੀ ਭਾਸ਼ਾ ਨੂੰ ਪਸੰਦ ਹੀ ਨਹੀਂ ਕਰਦੇ। ਕਹਿਣ ਲੱਗੇ ਜਿਹਨੂੰ ਜ਼ਰੂਰਤ ਹੈ ਸਾਡੀ ਭਾਸ਼ਾ ਬੋਲੋ। ਆਪਣੀ ਭਾਸ਼ਾ ਨੂੰ ਉਹ ਬਹੁਤ ਪਹਿਲ ਦਿੰਦੇ ਨੇ। ਇਸ ਵਾਸਤੇ ਆਪਣੀ ਭਾਸ਼ਾ ਬੋਲਣ ਲੱਗਿਆਂ, ਆਪਣੀ ਬੋਲੀ ਬੋਲਣ ਲੱਗਿਆ ਕਦੀ ਸੰਕੋਚ ਅਤੇ ਸ਼ਰਮ ਨਾ ਮਹਿਸੂਸ ਕਰਿਆ ਕਰੋ, ਸਗੋਂ ਮਾਣ ਦੇ ਨਾਲ ਆਪਣੀ ਬੋਲੀ ਬੋਲਿਆ ਕਰੋ, ਆਪਣੀ ਭਾਸ਼ਾ ਬੋਲਿਆ ਕਰੋ, ਅਤੇ ਲੋਕ ਆਪਣੇ ਵੱਲ ਵੇਖ ਕਰਕੇ ਦੂਜੇ ਵੀ ਸਿੱਖ ਜਾਣਗੇ। ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਨੇ ਹਿੰਦੁਸਤਾਨ ਦੇ ਲੋਕਾਂ ਨੂੰ ਸਾਲਾਂ ਦੀ, ਹਜ਼ਾਰਾਂ ਸਾਲਾਂ ਦੀ ਗੁਲਾਮੀ ਤੋਂ ਛੁਟਕਾਇਆ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਨੇ। ਗੁਰੂ ਕੇ ਖਾਲਸੇ ਨੇ ਠੱਲ ਪਾਈ ਵਿਦੇਸ਼ੀਆਂ ਨੂੰ। ਅੱਜ ਸਰਦਾਰ ਕਰਤਾਰ ਸਿੰਘ ਜੀ ਸਰਾਭਾ ਦਾ ਜਨਮ ਦਿਹਾੜਾ ਇੱਥੇ ਮਨਾਇਆ ਗਿਆ, ਕੌਮੀ ਪਰਵਾਨਿਆਂ ਨੂੰ ਯਾਦ ਕੀਤਾ ਗਿਆ ਜਿਨ੍ਹਾਂ ਨੇ ਹਿੰਦੁਸਤਾਨ ਦੀ ਆਜ਼ਾਦੀ ਵਾਸਤੇ ਆਪਣੇ ਸਰੀਰ ਬਲੀਦਾਨ ਦਿੱਤੇ, ਫਾਂਸੀਆਂ ਦੇ ਰੱਸਿਆਂ ਨੂੰ ਹੱਸ ਹੱਸ ਕੇ ਚੁੰਮਿਆ। ਸਾਧ ਸੰਗਤ ਜੀ, ਅਗਰ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਨਾ ਹੁੰਦੇ, ਗੁਰੂ ਕਾ ਖਾਲਸਾ ਨਾ ਹੁੰਦਾ, ਹਿੰਦੁਸਤਾਨ ਦੀ ਤਸਵੀਰ ਅੱਜ ਕੋਈ ਹੋਰ ਹੁੰਦੀ। ਗਰੀਬ ਨਵਾਜ਼ ਪਾਤਸ਼ਾਹ ਮਹਾਰਾਜ ਦੇ ਉੱਪਰ ਜਿਹੜਾ ਚੜ੍ਹਾਈ ਕਰਕੇ ਆ ਰਿਹਾ ਹੈ ਨਾ, ਇਹ ਵਿਦੇਸ਼ੀ ਹੈ ਵਿਦੇਸ਼ੀ, ਅਤੇ ਸੁਲੀ ਖਾਨ ਵਿਦੇਸ਼ੀ ਹਿੰਦੁਸਤਾਨ 'ਤੇ ਰਾਜ ਕਰ ਰਿਹਾ, ਜਹਾਂਗੀਰ ਦਾ ਇਹ ਅਹਿਲਕਾਰੀ ਹੈ। ਵਿਦੇਸ਼ੀ ਆਪਣਾ ਘੋੜਾ ਭਜਾ ਕਰਕੇ ਦਿੱਲੀ ਤੋਂ ਅੰਮ੍ਰਿਤਸਰ ਨੂੰ ਆ ਰਿਹਾ ਹੈ।
ਹੋਏ ਫਲ ਸਰਾਵਕੋ ਅਵਾਸਤ ਜੈ ਆਪ ਕੋ।
ਉਸ ਵੇਲੇ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਹੁਣ ਜਿਹੜਾ ਬਾਬਾ ਬੁੱਢਾ ਸਾਹਿਬ ਜੀ ਨੇ ਬਚਨ ਕੀਤਾ ਹੈ ਨਾ, ਉਸ ਬਚਨ ਨੂੰ ਹੁਣ ਪੂਰਾ ਕਰਨਾ ਚਾਹੀਦਾ ਹੈ।
ਸੰਤਾਪ ਪਾਰੇ ਪਾਜਰ ਸਥਾਏ ਸੋ।
ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਬਾਬਾ ਬੁੱਢਾ ਸਾਹਿਬ ਨੇ ਕਿਹਾ ਸੀ ਵੀ ਗੁਰੂ ਕਿਆਂ ਨੂੰ ਕਿੱਥੋਂ ਭਾਜੜ ਪੈ ਗਈ ਹੈ, ਅਤੇ ਹੁਣ ਆਪਾਂ ਨੂੰ ਇੱਥੋਂ ਜਾਣਾ ਚਾਹੀਦਾ। ਜਦੋਂ ਆਪਾਂ ਸਾਜੋ ਸਮਾਨ ਇੱਥੋਂ ਲੈ ਕਰਕੇ ਚਲਿਆ ਜਾਵਾਂਗੇ, ਬਾਬਾ ਬੁੱਢਾ ਸਾਹਿਬ ਜੀ ਦਾ ਬਚਨ ਵੀ ਸੱਤ ਹੋ
ਜਾਵੇਗਾ।
ਉਸ ਵੇਲੇ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਸੇਵਕਾਂ ਨੂੰ ਕਹਿਣ ਲੱਗੇ, ਸਿੱਖੋ ਸੇਵਕੋ, ਜਿਹੜਾ ਘਰ ਦਾ ਸਾਜੋ ਸਮਾਨ ਉਹ ਗੱਡਿਆਂ 'ਤੇ ਲੱਦ ਲਓ, ਘਰ ਦਾ ਸਾਰਾ ਸਾਜੋ ਸਮਾਨ ਨਾਲ ਲੈ ਲੈਣਾ ਕਰੋ।
ਚਲੇ ਗੁਰੂ ਅਰਜਨ ਤਰਾਸ ਧਰ ਸੈਨ ਕੋ।
ਜਿਸ ਵੇਲੇ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਅੰਮ੍ਰਿਤਸਰ ਸਾਹਿਬ ਤੋਂ ਚੱਲੇ, ਉਸ ਵੇਲੇ ਫੌਜ ਦਾ ਡਰ ਧਾਰਨ ਕਰਕੇ ਹੋਰ ਵੀ ਅੰਮ੍ਰਿਤਸਰ ਸਾਹਿਬ ਦੇ ਵਾਸੀ ਨਾਲ ਤੁਰ ਪਏ ਨੇ। ਲੋਕਾਂ ਨੇ ਵੀ ਆਪਣਾ ਸਾਜੋ ਸਮਾਨ ਲੱਦ ਲੈਣਾ ਕੀਤਾ, ਆਪੋ ਆਪਣੀਆਂ ਪੰਡਾਂ ਬੰਨ੍ਹ ਕੇ ਕਿਸੇ ਨੇ ਗੱਡਿਆਂ 'ਤੇ ਲੱਦ ਲਈਆਂ, ਕਿਸੇ ਨੇ ਸਿਰਾਂ ਦੇ ਉੱਪਰ ਚੁੱਕ ਲਈਆਂ, ਆਪੋ ਆਪਣਾ ਸਾਜੋ ਸਮਾਨ ਲੈ ਕੇ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਹੀ ਤੁਰ ਪਏ ਹਨ।
ਨਗਰ ਕੇ ਸੰਗ ਨਰ ਚੱਲੇ ਹਨ ਦੁੱਖ ਤਯੋਰ।
ਉਸ ਵੇਲੇ ਅੰਮ੍ਰਿਤਸਰ ਸ਼ਹਿਰ ਦੇ ਲੋਕੀ ਬਹੁਤ ਜ਼ਿਆਦਾ ਦੁਖੀ ਹੋ ਕਰਕੇ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਤੁਰੇ ਹਨ।
ਤੇ
ਤੁਰੇ ਜਾਂਦੇ ਲੋਕੀ ਬਾਬੇ ਪ੍ਰਿਥੀ ਚੰਦ ਨੂੰ ਬੁਰਾ ਭਲਾ ਕਹਿੰਦੇ ਜਾਂਦੇ ਨੇ, ਬਾਬੇ ਪ੍ਰਿਥੀ ਚੰਦ ਨੂੰ ਗਾਲਾਂ ਕੱਢਦੇ ਜਾਂਦੇ ਨੇ ਵੀ ਇਹਦਾ ਕੁਛ ਨਾ ਰਵੇ, ਇਹਨੇ ਗੁਰੂਆਂ ਦੇ ਨਾਲ ਈਰਖਾ ਕਮਾਈ, ਗੁਰੂ ਕਿਆਂ ਦੇ ਨਾਲ ਵੈਰ ਵਿਰੋਧ ਕਮਾਇਆ, ਅਤੇ ਜਿਨ੍ਹਾਂ ਲੋਕਾਂ ਨੂੰ ਅਸੀਂ ਮਲੇਸ਼ ਕਹਿੰਦੇ ਹਾਂ, ਜਿਨ੍ਹਾਂ ਲੋਕਾਂ ਦੇ ਨਾਲ ਆਪਾਂ ਨਫ਼ਰਤ ਕਰਦੇ ਹਾਂ, ਉਹਨਾਂ ਲੋਕਾਂ ਨੂੰ ਚਿੱਠੀਆਂ ਪਾ ਪਾ ਕਰਕੇ ਅਤੇ ਇਹਨੇ ਬੁਲਾਇਆ। ਸਾਧ ਸੰਗਤ ਜੀ, ਜਦੋਂ ਇਹ ਵਿਦੇਸ਼ੀ ਲੋਕ, ਜਦੋਂ ਇਹ ਮੁਗਲਾਂ ਦੀ ਫੌਜ ਪਿੰਡਾਂ ਦੇ ਵਿੱਚੋਂ ਲੰਘਦੀ ਸੀ ਨਾ, ਅਤੇ ਇਹਨਾਂ ਦਾ ਇੱਕ ਸਿਧਾਂਤ ਹੁੰਦਾ ਸੀ ਵੀ ਪਿੰਡਾਂ ਨੂੰ ਉਜਾੜ ਦੇ ਤੁਰੇ ਜਾਓ, ਲੋਕਾਂ ਦੀਆਂ ਚੀਜ਼ਾਂ ਖੋਹਦੇ ਜਾਓ, ਲੋਕਾਂ ਦੇ ਘਰ ਲੁੱਟਦੇ ਜਾਓ, ਜਿਹੜੀ ਚੀਜ਼ ਲੋਕਾਂ ਦੇ ਘਰੇ ਵਧੀਆ ਵੇਖੀ ਉਹ ਚੁੱਕ ਲਿਜਾਓ ਘਰਾਂ ਦੇ ਵਿੱਚੋਂ, ਭਾਵੇਂ ਉਹਨਾਂ ਦੀਆਂ ਬਹੂ ਬੇਟੀਆਂ ਵੀ ਹੁਣ ਤਾਂ ਵੀ ਚੁੱਕ ਲਿਜਾਓ। ਜਦੋਂ ਮੁਗਲਾਂ ਦੀ ਫੌਜ ਕਿਸੇ ਪਿੰਡਾਂ ਦੇ ਵਿੱਚ ਤੋਂ ਲੰਘਦੀ ਸੀ, ਲੋਕਾਂ 'ਤੇ ਇੱਕ ਹਿਸਾਬ ਦੀ ਕਿਆਮਤ ਹੀ ਆ ਜਾਂਦੀ ਸੀ, ਖੇਤੀਆਂ ਉਜਾੜ ਦੇ ਜਾਣਾ, ਪਿੰਡਾਂ ਦੇ ਪਿੰਡ ਲੁੱਟਦੇ ਜਾਣਾ ਫੌਜ ਨੇ, ਅਤੇ ਬਾਬੇ ਪ੍ਰਿਥੀ ਚੰਦ ਨੇ ਚਿੱਠੀਆਂ ਪਾ ਪਾ ਕਰਕੇ ਫੌਜ ਮੰਗਾਈ ਹੈ। ਦਿੱਲੀ ਤੋਂ ਫੌਜ ਅੰਮ੍ਰਿਤਸਰ ਨੂੰ ਤੁਰੀ ਹੈ ਅਤੇ ਪਿੰਡ ਕਈ ਉਜਾੜੇ ਗਈ, ਕਈਆਂ ਲੋਕਾਂ ਦੀਆਂ ਖੇਤੀਆਂ ਉਜਾੜੇ ਗਈ, ਕਈਆਂ ਲੋਕਾਂ ਦੇ ਘਰ ਘਾਟ ਲੁੱਟ ਲੈ ਗਈ, ਅਤੇ ਅੰਮ੍ਰਿਤਸਰ ਸ਼ਹਿਰ ਦੇ ਵਾਸੀ ਜਦੋਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਨਾਲ ਤੁਰੇ, ਬਾਬੇ ਪ੍ਰਿਥੀ ਚੰਦ ਨੂੰ ਬੁਰਾ ਭਲਾ ਕਹਿੰਦੇ ਜਾਂਦੇ ਹਨ।
ਰਾਮ ਹੈ ਵਡਾਲੀ ਤਾਂ ਜਾਏ ਕੇ ਪ੍ਰਵੇਸ਼ ਪਏ।
ਅਤੇ ਅੰਮ੍ਰਿਤਸਰ ਸਾਹਿਬ ਤੋਂ ਤੁਰ ਕਰਕੇ ਵਡਾਲੀ ਨਗਰ ਦੇ ਵਿੱਚ ਜਾ ਕਰਕੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਪ੍ਰਵੇਸ਼ ਕਰਨਾ ਕੀਤਾ ਹੈ।
ਆਸ਼ੇਸ਼ ਕੀਨ ਸੈਨ ਜਾਏ ਰਹਿਣ ਕੋ।
ਅਤੇ ਉਸ ਵੇਲੇ ਜਦੋਂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਵਡਾਲੀ ਨਗਰ ਦੇ ਵਿੱਚ ਜਾ ਕਰਕੇ ਡੇਰਾ ਕੀਤਾ ਤੇ ਸੁੱਖ ਦੇ ਨਾਲ ਰਾਤ ਨੂੰ ਬਤੀਤ ਕਰਨਾ ਕੀਤਾ ਹੈ।
ਗੁਰੂ ਗੁਣ ਗਾਵੇਂ ਸਤਨਾਮ ਸਭ ਧਿਆਵੇਂ।
ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਪਰਮਾਤਮਾ ਦੇ ਗੁਣ ਗਾ ਰਹੇ ਨੇ, ਵਾਹਿਗੁਰੂ ਦੇ ਗੁਣ ਗਾ ਰਹੇ ਨੇ, ਤੇ ਸਾਰੀਆਂ ਸਿੱਖ ਸੰਗਤਾਂ ਸਤਨਾਮ ਵਾਹਿਗੁਰੂ ਦਾ ਜਾਪ ਕਰਦੀਆਂ ਹਨ।
ਸਿੱਖ ਸੰਗ ਸੁਖ ਪਾਵੇ ਜੋ ਅਲਾਵੇ ਹਮੇ ਪੈ ਨਾ ਕੋ।
ਤੇ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਗਏ ਹੋਏ ਸਿੱਖ ਸ਼ਰਧਾਲੂ ਸੱਚੇ ਪਾਤਸ਼ਾਹ ਦੇ ਨਾਲ ਸੁੱਖਾਂ ਦੇ ਨਾਲ ਰਹਿੰਦੇ ਨੇ ਅਤੇ ਨਾਲ ਬਚਨ ਕਰਦੇ ਨੇ, ਮਾਲਕ ਦੇ ਨਾਲ ਰਹਿੰਦਿਆਂ ਹੋਇਆਂ ਸਾਨੂੰ ਕਿਸੇ ਦੁਨੀਆਂ ਦੀ ਹਕੂਮਤ ਦਾ ਕੋਈ ਡਰ ਨਹੀਂ, ਕਿਸੇ ਸੁਲਹੀ ਖਾਨ ਦਾ ਕੋਈ ਡਰ ਨਹੀਂ, ਕਿਸੇ ਫੌਜ ਦਾ ਸਾਨੂੰ ਕੋਈ ਡਰ ਨਹੀਂ ਹੈ।
ਜਮਨ ਆਇਓ ਪ੍ਰਿਥੀ ਇਹਨ ਸੁਣ ਪਾਇਓ।
ਅਤੇ ਜਿਸ ਵੇਲੇ ਬਾਬੇ ਪ੍ਰਿਥੀ ਚੰਦ ਨੇ ਇਹ ਸੁਣਿਆ ਪੀ ਜਿਹੜਾ ਸੁਲਹੀ ਖਾਣ ਹੈ ਉਹ ਚੱਲ ਕਰਕੇ ਆ ਰਿਹਾ ਹੈ।
ਸੰਗ ਚੰਮੂ ਲਿਆਇਓ ਪਇਓ ਹੇਤ ਮੇਰੇ ਆਵਨ,
ਮੇਰੇ ਵਾਸਤੇ ਜਿਹੜਾ ਸੁਲਹੀ ਖਾਣ ਹੈ ਬਹੁਤ ਜ਼ਿਆਦਾ ਫੌਜ ਨੂੰ ਚੜ੍ਹਾ ਕਰਕੇ ਅੰਮ੍ਰਿਤਸਰ ਸਾਹਿਬ ਨੂੰ ਆ ਰਿਹਾ ਹੈ।
ਸ਼ਤਰ ਹੈ ਸੁਹੋਦਰ ਸੁਤਿਆਗ ਗਏ ਕਰ ਅਬ,
ਤੇ ਉਸ ਵੇਲੇ ਬਾਬਾ ਪ੍ਰਿਥੀ ਚੰਦ ਕਹਿਣ ਲੱਗਾ ਜਿਹੜਾ ਮੇਰਾ ਸ਼ਤਰੂ ਸੀ ਨਾ, ਮੇਰਾ ਵੈਰੀ ਸੀ ਛੋਟਾ ਭਰਾ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ, ਉਹ ਆਪਣੇ ਘਰ ਨੂੰ ਤਿਆਗ ਕਰਕੇ ਇੱਥੋਂ ਚਲੇ ਗਿਆ ਹਨ।
ਜਾਏ ਮਿਲੋ ਆਗੇ ਕਰੋ ਤੁਸੇ ਹਰ ਖਾਂ,
ਤੇ ਮੈਂ ਜਾ ਕਰਕੇ ਸੁਲਹੀ ਖਾਂ ਨੂੰ ਇਹ ਖਬਰ ਸੁਣਾ ਦੇਵਾਂ, ਇਹ ਮੇਰੇ ਮਿੱਤਰਾ ਜਿਹੜੇ ਕੰਮ ਵਾਸਤੇ ਤੂੰ ਚੱਲ ਕੇ ਆਇਆ ਹੈ ਨਾ, ਉਹ ਕੰਮ ਤੇਰੇ ਆਉਣ ਤੋਂ ਪਹਿਲਾਂ ਹੀ ਹੋ ਗਿਆ ਹੈ। ਮੈਂ ਚਾਹੁੰਦਾ ਸਾਂ ਤੂੰ ਆ ਜਾਏ ਅਤੇ ਗੁਰੂ ਅਰਜਨ ਦੇਵ ਜੀ ਨੂੰ ਬੰਨ ਕਰਕੇ ਲੈ ਜਾਵੇਂ ਜਾਂ ਉਹਨਾਂ ਦਾ ਪਰਿਵਾਰ ਇੱਥੋਂ ਲੈ ਜਾਵੇਂ, ਅਤੇ ਮੈਂ ਇਕੱਲਾ ਗੁਰੂ ਬਣ ਕੇ ਇੱਥੇ ਬੈਠ ਜਾਵਾਂ, ਅਤੇ ਤੇਰਾ ਆਉਣਾ ਸੁਣ ਕੇ ਹੀ ਗੁਰੂ ਅਰਜਨ ਦੇਵ ਮਹਾਰਾਜ ਇੱਥੋਂ ਚਲੇ ਗਏ ਨੇ, ਇਹ ਖੁਸ਼ਖਬਰੀ ਮੈਂ ਜਾ ਕਰਕੇ ਸੁਲਹੀ ਖਾਂ ਨੂੰ ਅਗਲ ਵਾਂਢੀ ਜਾ ਕਰਕੇ ਸੁਣਾਉਣਾ ਕਰਾਂ।
ਆਵੇ ਰਮਦਾਸ ਪੁਰ ਖੇਚਲ ਕਰੇਂਗੇ ਬਹੁ,
ਅਤੇ ਮੈਂ ਰਸਤੇ ਵਿੱਚ ਹੀ ਸੁਲਹੀ ਖਾਂ ਨੂੰ ਰੋਕ ਲਵਾਂ, ਭਾਈ ਤੈਨੂੰ ਹੁਣ ਅੰਮ੍ਰਿਤਸਰ ਆਉਣ ਦੀ ਜ਼ਰੂਰਤ ਨਹੀਂ, ਜੇ ਤੂੰ ਅੰਮ੍ਰਿਤਸਰ ਸਾਹਿਬ ਦੇ ਵਿੱਚ ਆਇਓ ਤੈਨੂੰ ਬੜੀ ਖੇਚਲ ਪਏਗੀ, ਤੈਨੂੰ ਹੁਣ ਖੇਚਲ ਕਰਨ ਦੀ ਜ਼ਰੂਰਤ ਨਹੀਂ, ਮੈਂ ਜਾ ਕਰਕੇ ਸਮਝਾ ਦੇਣਾ ਕਰਾਂ।
ਜਾਂ ਫਿਰ ਰੁਕੋ ਜਾਏ ਪਿਓ ਕਾਜ ਮਨ ਪਾਵਨੋ,
ਤੇ ਮੈਂ ਜਾ ਕਰਕੇ ਸੁਲਹੀ ਖਾਨ ਨੂੰ ਪਹਿਲਾਂ ਹੀ ਰੋਕ ਲਵਾਂ, ਭਾਈ ਤੇਰੇ ਆਉਣ ਤੋਂ ਪਹਿਲਾਂ ਹੀ ਕੰਮ ਹੋ ਗਿਆ, ਮੇਰੇ ਮਨ ਭਾਉਂਦੀ ਗੱਲ ਹੋ ਗਈ ਹੈ।
ਤਬ ਜਾਵਨੋ ਪਦਾਰਥ ਸੁਹਾਵਨੋ ਲੈ,
ਉਸ ਵੇਲੇ ਸੋਹਣੇ ਸੋਹਣੇ ਪਦਾਰਥ ਲੈ ਕਰਕੇ ਬਾਬਾ ਪ੍ਰਿਥੀ ਚੰਦ ਜਿਹੜਾ ਹੈ ਇਹ ਅਗਲ ਵਾਂਢੀ ਹੋ ਤੁਰਿਆ ਹੈ।
ਵਾਵਨੋ ਬਸਾਲ ਚਿੱਤ ਚਾਵਨੋ,
ਤੇ ਬਹੁਤ ਜ਼ਿਆਦਾ ਚਿੱਤ ਦੇ ਵਿੱਚ ਹੰਕਾਰ ਦੇ ਵਿੱਚ ਫੁੱਲਿਆ ਪਿਆ ਹੈ, ਚਿੱਤ ਵਿੱਚ ਬੜਾ ਬਹੁਤ ਜ਼ਿਆਦਾ ਉਤਸ਼ਾਹ ਇਹਨੇ ਚਾਹ ਧਾਰਨ ਕੀਤਾ ਹੋਇਆ ਹੈ। ਤੇ ਆਪਣੇ ਮਨ ਦੇ ਵਿੱਚ ਸੋਚਦਾ ਹੈ ਵੀ ਮੈਂ ਸੁਲਹੀ ਖਾਨ ਨੂੰ ਅੱਗੇ ਜਾ ਕਰਕੇ ਮਿਲਾਂਗਾ, ਤੇ ਦੋਵੇਂ ਜਾਣੇ ਜਦੋਂ ਮਿਲਾਂਗੇ ਸਾਡਾ ਮਨ ਬਹੁਤ ਜ਼ਿਆਦਾ ਖੁਸ਼ ਹੋ ਜਾਵੇਗਾ।
ਸੰਗ ਲਾਗੇ ਪੁੰਨ ਬੈਠੇ ਮੁਸਕਾਏ,
ਤੇ ਜਾ ਕਰਕੇ ਬਾਬਾ ਪ੍ਰਿਥੀ ਚੰਦ ਸੁਲਹੀ ਖਾਨ ਨੂੰ ਮਿਲਿਆ ਤੇ ਗਲਵੱਕੜੀ ਪਾ ਕਰਕੇ ਮਿਲਿਆ। ਜਿਹੜੇ ਲੋਕਾਂ ਨੂੰ ਪੰਜਾਬ ਦੇ ਲੋਕ ਵੇਖਣਾ ਨਹੀਂ ਸੀ ਨਾ ਚਾਹੁੰਦੇ ਆਪਣੀਆਂ ਅੱਖਾਂ ਦੇ ਨਾਲ, ਬਾਬਾ ਪ੍ਰਿਥੀ ਚੰਦ ਉਹਨਾਂ ਨੂੰ ਜੱਫੀਆਂ ਪਾ ਕੇ ਮਿਲ ਰਿਹਾ ਹੈ, ਗਲੇ ਮਿਲ ਰਿਹਾ ਹੈ।
ਜਾਫਤ ਕੇ ਹੇਤ ਤਨ ਦੀਨੋ ਹਿਤ ਕੀਨੋ ਬਹੁ,
ਉਸ ਵੇਲੇ ਬਾਬੇ ਪ੍ਰਿਥੀ ਚੰਦ ਨੇ ਉਹਦੀ ਖੁਸ਼ੀ ਵਾਸਤੇ ਧਨ ਵਾਲੀ ਥੈਲੀ ਹੈ ਨਾ ਜਿਹੜੀ, ਉਹ ਸੁਲਹੀ ਖਾਨ ਨੂੰ ਫੜਾਉਣਾ ਕੀਤੀ ਹੈ।
ਉਹ ਕਰਮ ਧਰਮੀਤ ਸੁਖਦਾਇ,
ਕਹਿਣ ਲੱਗਾ ਇਹ ਮੇਰੇ ਮਿੱਤਰਾ ਸੁਲਹੀ ਖਾਨ, ਮੇਰੇ ਵਾਸਤੇ ਤੂੰ ਚੱਲ ਕਰਕੇ ਆਇਆ, ਮੈਨੂੰ ਸੁਖਦਾਈ ਕਰਨ ਵਾਸਤੇ, ਸੁਖ ਦੇਣ ਵਾਸਤੇ ਆਇਆ ਹੈ।
ਸੁਲਹੀ ਪੰਤ ਮੈਂ ਨਾ ਲੈਵਾਂ ਧਨ,
ਜਦੋਂ ਬਾਬੇ ਪ੍ਰਿਥੀ ਚੰਦ ਨੇ ਧਨ ਵਾਲੀ ਥੈਲੀ ਸੁਲਹੀ ਖਾਨ ਦੇ ਅੱਗੇ ਰੱਖੀ ਤੇ ਸੁਲਹੀ ਖਾਨ ਕਹਿਣ ਲੱਗਾ ਗੁਰੂ ਜੀ ਤੁਹਾਡੇ ਕੋਲੋਂ ਮੈਂ ਧਨ ਨਹੀਂ ਲੈਣਾ ਹੈ।
ਗੁਰੂ ਤੁਮ ਮਨ ਜਗ ਪਾਏ ਕਰ,
ਤੈਂ ਲੱਗਾ ਇਹ ਤਾਂ ਅਣਬਣ ਗੱਲ ਹੋ ਗਈ ਹੈ, ਗੁਰੂ ਮੈਨੂੰ ਧਨ ਦੇਵੇ ਕਹਿੰਦਾ ਇਹ ਨਹੀਂ ਮੈਨੂੰ ਪਾਉਂਦਾ, ਕਹਿਣ ਲੱਗਾ ਇਹ ਅਣਬਣ ਹੈ, ਸੰਸਾਰ ਦੇ ਲੋਕ ਤੁਹਾਨੂੰ ਗੁਰੂ ਕਹਿੰਦੇ ਨੇ, ਦੁਨੀਆਂ ਦੇ ਲੋਕ ਤੁਹਾਨੂੰ ਗੁਰੂ ਕਹਿ ਕਰਕੇ ਮੱਥਾ ਟੇਕਦੇ ਨੇ, ਮੈਂ ਤੁਹਾਡੇ ਕੋਲੋਂ ਧਨ ਨਹੀਂ ਲੈਣਾ ਸਗੋਂ ਤੁਹਾਨੂੰ ਦੇਣਾ ਬਣਦਾ ਹੈ।
ਬਾਸ਼ਤ ਕੋ ਪਾਏ ਕਰ ਸੀਸ ਕੋ ਨਵਾਏ ਕਰ,
ਕਹਿਣ ਲੱਗਾ ਦੁਨੀਆਂ ਦੇ ਲੋਕ ਤੁਹਾਡੇ ਕੋਲੋਂ ਮਨ ਇੱਛਤ ਫਲ ਪ੍ਰਾਪਤ ਕਰਦੇ ਨੇ ਤੇ ਤੁਹਾਨੂੰ ਸੀਸ ਨਵਾਉਂਦੇ ਹਨ,
ਚੜ੍ਹਾਏ ਕਰ ਬਣੇ ਸੁਖ ਆਏ,
ਤੁਹਾਨੂੰ ਲੋਕੀ ਆਣ ਕਰਕੇ ਭੇਟਾਵਾਂ ਚੜ੍ਹਾਉਂਦੇ ਨੇ, ਆਣ ਕਰਕੇ ਤੁਹਾਡੇ ਕੋਲੋਂ ਸਿੱਖੀ ਗ੍ਰਹਿਣ ਕਰਕੇ ਤੁਹਾਡੇ ਸਿੱਖ ਬਣਦੇ ਹਨ। ਉਸ ਵੇਲੇ ਬਾਬਾ ਪ੍ਰਿਥੀ ਚੰਦ ਸੁਲਹੀ ਖਾਨ ਦੀ ਖੁਸ਼ਾਮਦੀ ਕਰਨ ਵਾਸਤੇ ਬੜੀਆਂ ਪ੍ਰੇਮ ਪਿਆਰੀਆਂ ਗੱਲਾਂ ਕਹਿੰਦਾ ਹੈ।
ਮੀਤ ਗੁਰੂ ਘਰ ਕੋਈ ਜਾਨ ਪ੍ਰਸਾਦ,
ਕਹਿਣ ਲੱਗਾ ਇਹ ਮੇਰੇ ਮਿੱਤਰਾ ਸੁਲਹੀ ਖਾਨ, ਜੇ ਤੂੰ ਇਹ ਧਨ ਵਾਲੀ ਥੈਲੀ ਨਹੀਂ ਨਾ ਲੈਣੀ ਧਨ ਜਾਣ ਕਰਕੇ, ਤੈਨੂੰ ਗੁਰੂ ਘਰ ਦਾ ਪ੍ਰਸ਼ਾਦ ਜਾਣ ਕਰਕੇ ਲੈ ਲੈਣਾ ਕਰ। ਸਾਧ ਸੰਗਤ ਜਦੋਂ ਬੰਦਾ ਕਿਸੇ ਦੀ ਖੁਸ਼ਾਮਦੀ 'ਤੇ ਉੱਤਰ ਆਵੇ ਤੇ ਉਹ ਖੁਸ਼ਾਮਦੀ ਵਾਲੀ ਚੀਜ਼ ਨੂੰ ਫਿਰ ਗੁਰੂ ਘਰ ਦੇ ਨਾਲ ਜੋੜਨਾ ਚਾਹੁੰਦਾ, ਗੁਰੂ ਦੇ ਨਾਲ ਜੋੜਨਾ ਚਾਹੁੰਦਾ, ਕਹਿ ਲੱਗਾ ਸੁਲਹੀ ਖਾਨ ਜੇ ਧਨ ਨਹੀਂ ਨਾ ਤੂੰ ਲੈਣਾ ਮਾਇਆ ਜਾਣ ਕੇ ਨਹੀਂ ਲੈਣੀ, ਤੇ ਗੁਰੂ ਘਰ ਦਾ ਪ੍ਰਸ਼ਾਦ ਜਾਣ ਕਰਕੇ ਇਹ ਲੈ ਲੈਣਾ ਕਰ।
ਦੇਖੋ ਹੇਤ ਦਿਓ ਤੁਮਕੋ,
ਕਹਿਣ ਲੱਗਾ ਇਹ ਧਨ ਮੈਂ ਤੈਨੂੰ ਲੰਗਰ ਵਾਸਤੇ ਦੇਣਾ ਕੀਤਾ, ਨਾਲੇ ਲੰਗਰ ਆਪ ਛਕ, ਨਾਲੇ ਆਪਣੀ 5000 ਫੌਜ ਨੂੰ ਛਕਾਉਣਾ ਕਰ।
ਆਪ ਕਰੋ ਹਮਰੇ ਅਹਿਲਾਦੂ,
ਕਹਿਣ ਲੱਗਾ ਇਹ ਧਨ ਮੇਰੇ ਕੋਲੋਂ ਸੁਲਹੀ ਖਾਨ ਲੈ ਲੈਣਾ ਕਰ, ਤੇ ਨਾਲੇ ਆਪ ਖੁਸ਼ੀਆਂ ਮਨਾ ਤੇ ਨਾਲੇ ਮੈਨੂੰ ਖੁਸ਼ੀਆਂ ਦੇਣਾ ਕਰ।
ਵਿਸ਼ਵਾਸ ਬਸਾਲ ਅਹੇ ਤੁਮਰੇ ਪਰ,
ਕਹਿ ਲੱਗਾ ਸੁਲਹੀ ਖਾਣ ਮੈਨੂੰ ਤੇਰੇ ਉੱਪਰ ਬਹੁਤ ਜ਼ਿਆਦਾ ਭਰੋਸਾ ਹੈ। ਵੇਖੋ ਸਾਧ ਸੰਗਤ, ਜੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪੁੱਤਰ ਹੋਵੇ ਬਾਬਾ ਪ੍ਰਿਥੀ ਚੰਦ, ਤੇ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ 'ਤੇ ਵਿਸ਼ਵਾਸ ਨਾ ਕਰੇ, ਗੁਰੂ ਘਰ 'ਤੇ ਵਿਸ਼ਵਾਸ ਨਾ ਕਰੇ, ਤੇ ਇੱਕ ਮੁਸਲਮਾਨ ਨੂੰ ਕਹਿ ਰਿਹਾ ਹੈ ਇਹ ਸੁਲਹੀ ਖਾਣ, ਤੇਰੇ ਉੱਪਰ ਮੈਨੂੰ ਬਹੁਤ ਜ਼ਿਆਦਾ ਵਿਸ਼ਵਾਸ ਹੈ।
ਦੇਖ ਸਕੋ ਨਾ ਮੋਰ ਬਸਾਦੂ,
ਇਹ ਮੇਰੇ ਮਿੱਤਰਾ ਤੂੰ ਮੇਰਾ ਦੁੱਖ ਨਹੀਂ ਵੇਖ ਸਕਿਆ, ਤੂੰ ਮੇਰੇ ਦੁੱਖ ਨੂੰ ਜਾਣ ਕਰਕੇ ਦਿੱਲੀ ਤੋਂ ਚੱਲ ਕਰਕੇ ਆ ਗਿਆ ਹੈ।
ਬਲ ਸੰਗ ਸਹਾਇਕ ਹੋਰ ਪਕਾਇਕ,
ਤੇ ਮੇਰਾ ਸਹਾਇਕ ਬਣ ਕੇ, ਮੇਰੀ ਸਹਾਇਤਾ ਕਰਨ ਵਾਲਾ ਬਣ ਕੇ, ਮੇਰੇ ਵੈਰੀ ਨੂੰ ਗੁਰੂ ਅਰਜਨ ਦੇਵ ਮਹਾਰਾਜ ਨੂੰ ਖਤਮ ਕਰਨ ਵਾਸਤੇ ਤੂੰ ਐਡੀ ਦੂਰੋਂ ਚੱਲ ਕੇ ਆ ਗਿਆ ਹੈ।
ਹੋ ਨਾ ਸਕੇ ਕਰਮ ਹੋ ਸੋ ਬਾਦੂ,
ਤੇ ਤਾਂ ਕਰਕੇ ਤੂੰ ਚੱਲ ਕਰਕੇ ਆਇਆ ਹੈ ਵੀ ਉਹ ਮੇਰਾ ਛੋਟਾ ਭਰਾ ਗੁਰੂ ਅਰਜਨ ਦੇਵ ਮੇਰੇ ਨਾਲ ਕੋਈ ਵਿਖਾਦ ਨਾ ਕਰ ਸਕੇ, ਝਗੜਾ ਨਾ ਕਰ ਸਕੇ।
ਸੁਲੀ ਸਲਾਹੇ ਤੂੰ ਸਖਾ ਹੋ ਬਸਾਲ ਮੇਰੇ,
ਉਸ ਵੇਲੇ ਸੁਲਹੀ ਖਾਣ ਵੀ ਅੱਗੋਂ ਇਹਨੂੰ ਇਸ ਤਰੀਕੇ ਨਾਲ ਮਿੱਠੀਆਂ ਮਿੱਠੀਆਂ ਗੱਲਾਂ ਕਰਨ ਲੱਗਿਆ ਹੈ। ਕਹਿਣ ਲੱਗਾ ਬਾਬਾ ਪ੍ਰਿਥੀ ਚੰਦ ਜੀ, ਤੁਸੀਂ ਮੇਰੇ ਬਹੁਤ ਜ਼ਿਆਦਾ ਸਖੇ ਮਿੱਤਰ ਹੋ,
ਤੇਰੀ ਸੁਧ ਸੁਣ ਕੇ ਚੜ੍ਹਾਈ ਕਰ ਆਇਓ,
ਤੇ ਮੈਂ ਤਾਂ ਤੇਰੀ ਸੁਧ ਸੁਣ ਕੇ, ਤੇਰੀ ਖਬਰ ਸੁਣ ਕੇ ਆਇਆ ਹੈ ਵੀ ਤੈਨੂੰ ਗੁਰੂ ਨਹੀਂ ਬਣ ਦਿੱਤਾ ਗਿਆ, ਤੇਰੇ ਕੋਲੋਂ ਧਨ ਪਦਾਰਥ ਖੋਹ ਲੈਣਾ ਕੀਤਾ ਹੈ, ਮੈਂ ਤਾਂ ਕਰਕੇ ਖਬਰ ਸੁਣ ਕੇ ਆਇਆ ਵੀ ਮੈਂ ਜਾਵਾਂ ਫੌਜ ਲੈ ਕੇ ਤੇ ਬਾਬੇ ਪ੍ਰਿਥੀ ਚੰਦ ਨੂੰ ਗੱਦੀਦਾਰ ਬਣਾ ਕੇ ਆਵਾਂ, ਗੁਰੂ ਬਣਾ ਕੇ ਆਵਾਂ।
ਗੁਰੂ ਅਰਜਨ ਲਿਓ ਮੈਂ ਪਕੜ ਕਰ,
ਤੇ ਮੈਂ ਇਹ ਖਬਰ ਸੁਣ ਕਰਕੇ ਆਇਆ ਹੈ ਵੀ ਗੁਰੂ ਅਰਜਨ ਦੇਵ ਗੁਰੂ ਬਣ ਕੇ ਬੈਠ ਗਏ ਨੇ ਤੇਰੇ ਛੋਟੇ ਭਾਈ, ਤੈਨੂੰ ਕੁਛ ਧਨ ਪ੍ਰਾਪਤ ਨਹੀਂ ਹੋਇਆ, ਤੇ ਮੈਂ ਤਾਂ ਕਰਕੇ ਆਇਆ ਵੀ ਤੈਨੂੰ ਗੁਰੂ ਬਣਾ ਦਿਆਂਗਾ, ਤੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਮੈਂ ਫੜ ਕਰਕੇ ਬੰਨ ਕਰਕੇ ਲੈ ਆਵਾਂਗਾ।
ਰਾਮਦਾਸ ਨਗਰੀ ਕੋ ਸਗਰੀ ਲਟਾਇਓ,
ਤੇ ਮੈਂ ਤਾਂ ਇਹ ਸੋਚ ਕਰਕੇ ਚੜਿਆ ਸਾਂ ਵੀ ਸਾਰਾ ਗੁਰੂ ਰਾਮਦਾਸਪੁਰ ਜਿਹੜਾ ਨਗਰ ਹੈ ਭਾਵ ਅੰਮ੍ਰਿਤਸਰ ਸਾਹਿਬ ਨੂੰ ਸਾਰੇ ਨੂੰ ਲੁੱਟ ਪੁੱਟ ਕੇ ਉਜਾੜ ਦਿਆਂਗਾ।
ਓਹੀ ਸੋ ਮਲਾਪ ਕਰ ਅਦਕ ਪ੍ਰਤਾਪ ਕਰ,
ਬਾਬਾ ਪ੍ਰਿਥੀ ਚੰਦ ਜੀ ਤੁਹਾਡੇ ਨਾਲ ਮਲਾਪ ਕਰਕੇ, ਤੁਹਾਡਾ ਤੇਜ ਪ੍ਰਤਾਪ ਵੇਖ ਕਰਕੇ,
ਰਿਪਨ ਸੰਤਾਪ ਕਰ ਸ਼ਾਹੋ ਪਾਸ ਜਾਇਓ,
ਤੇ ਮੈਂ ਤਾਂ ਤੇਰਾ ਸਾਰੇ ਵਿਘਣ ਨਾਸ ਕਰਕੇ, ਤੇਰਾ ਸੰਤਾਪ ਦੂਰ ਕਰਕੇ, ਤੇ ਫੇਰ ਬਾਦਸ਼ਾਹ ਜਹਾਂਗੀਰ ਦੇ ਕੋਲੇ ਫੇਰ ਵਾਪਸ ਜਾਣਾ ਹੈ।
ਸਭ ਕੋ ਸੁਣਾਇਓ ਗੁਰੂ ਤੁਮ ਬਨਾਇਓ,
ਤੇ ਮੈਂ ਸਾਰੇ ਲੋਕਾਂ ਦੇ ਵਿੱਚ ਢੰਡੋਰਾ ਪਿੱਟ ਦਿਆਂਗਾ, ਸਰਕਾਰੀ ਢੰਡੋਰਾ ਪਟਾ ਦਿਆਂਗਾ ਵੀ ਗੁਰੂ ਅਰਜਨ ਦੇਵ ਮਹਾਰਾਜ ਨੂੰ ਕੋਈ ਨਾ ਮੰਨਿਓ, ਜਿਹਨੇ ਗੁਰੂ ਮੰਨਣਾ ਉਹ ਬਾਬੇ ਪ੍ਰਿਥੀ ਚੰਦ ਨੂੰ ਗੁਰੂ ਮੰਨਣਾ ਕਰੇ।
ਸਖਾ ਕੋ ਸੁਖਦਾਈ ਉਹ ਬਸਾਲ ਜਸ ਪਾਇਓ,
ਇਸ ਤਰੀਕੇ ਨਾਲ ਮੈਂ ਆਪਣੇ ਸਖੇ ਮਿੱਤਰ ਨੂੰ ਗੁਰੂ ਬਣਾਉਣਾ ਚਾਹੁੰਦਾ ਹੈ, ਤੇ ਸੰਸਾਰ ਦੇ ਵਿੱਚ ਬਾਬਾ ਪ੍ਰਿਥੀ ਚੰਦ ਤੇਰੀ ਬਹੁਤ ਵਡਿਆਈ ਕਰਾਉਣੀ ਚਾਹੁੰਦਾ
ਹਾਂ। ਸਾਧ ਸਾਧ ਪ੍ਰੀਤ ਠਾਨੀ,
ਜਦੋਂ ਬਾਬੇ ਪ੍ਰਿਥੀ ਚੰਦ ਦੇ ਨਾਲ ਇਹਨੇ ਗੱਲਾਂ ਬਾਤਾਂ ਕੀਤੀਆਂ ਤੇ ਬਾਬਾ ਪ੍ਰਿਥੀ ਚੰਦ ਸ਼ਾਬਾਸ਼ੇ ਸੁਲਹੀ ਖਾਣ ਤੂੰ ਮੇਰਾ ਬੜਾ ਭਾਰੀ ਮਿੱਤਰ ਹੈ, ਇੱਦਾਂ ਦੀਆਂ ਗੱਲਾਂ ਕਹਿਣ ਲੱਗਿਆ ਹੈ।
ਕਿਰਤ ਮਹਾਨੀ ਜਗ ਪਈ ਸਖਾ ਦੋਏ ਕੀ,
ਉਸ ਵੇਲੇ ਕਹਿਣ ਲੱਗਾ ਆਪਾਂ ਦੋਵੇਂ ਮਿੱਤਰ, ਆਪਣੀ ਦੋਵਾਂ ਮਿੱਤਰਾਂ ਦੀ ਬੜੀ ਚੰਗੀ ਕੀਰਤੀ ਸੰਸਾਰ ਦੇ ਵਿੱਚ ਫੈਲੀ ਹੈ, ਇਹਨਾਂ ਨੂੰ ਇਹ ਨਹੀਂ ਪਤਾ ਵੀ ਬਦਨਾਮੀ ਹੋ ਰਹੀ ਹੈ, ਦੁਨੀਆਂ ਦੇ ਲੋਕ ਇਹਨਾਂ 'ਤੇ ਲਾਹਣਤਾਂ ਪਾ ਰਹੇ ਨੇ, ਆਪਣੇ ਆਪ ਮਿਲ ਕੇ ਕਹਿੰਦੇ ਆਪਾਂ ਦੋਵੇਂ ਮਿੱਤਰ ਮਿਲ ਗਏ ਹੈ ਤੇ ਦੁਨੀਆਂ ਦੇ ਵਿੱਚ ਆਪਣੀ ਬੜੀ ਸ਼ੁੱਭ ਕੀਰਤੀ ਹੋ ਰਹੀ ਹੈ, ਬੜੀ ਵਡਿਆਈ ਹੋ ਰਹੀ ਹੈ।
ਮਨ ਤੇਰੋ ਸੁਣ ਗਏ ਹਾਂ ਭਲਾਏ ਰਿਪੋ,
ਤੇ ਇਹ ਬਾਬਾ ਪ੍ਰਿਥੀ ਚੰਦ ਕਹਿਣ ਲੱਗਾ ਸੁਲਹੀ ਖਾਣ ਤੈਨੂੰ ਅੰਮ੍ਰਿਤਸਰ ਉਜਾੜਨ ਦੀ ਲੋੜ ਨਹੀਂ, ਤੈਨੂੰ ਕਿਸੇ ਨਾਲ ਜੰਗ ਕਰਨ ਦੀ ਲੋੜ ਨਹੀਂ, ਤਾਕਤ ਵਰਤਣ ਦੀ ਲੋੜ ਨਹੀਂ ਪੈਣੀ, ਤੇਰਾ ਆਉਣਾ ਸੁਣ ਕੇ ਨਾ ਮੇਰਾ ਛੋਟਾ ਭਰਾ ਗੁਰੂ ਅਰਜਨ ਦੇਵ ਮਹਾਰਾਜ ਇੱਥੋਂ ਭੱਜ ਕੇ ਚਲੇ ਗਿਆ ਹਨ,
ਕੋ ਔਜਾਰ ਕੀ ਉਹ ਵਸਤੂ ਨਾ ਕੋਏ ਕੀ,
ਇਸ ਤਰੀਕੇ ਨਾਲ ਪੁਰੀ ਕੋ ਔਜਾਰ ਕੀ ਉਹ ਵਸਤੂ ਨਾ ਕੋਏ ਕੀ, ਨਾ ਤਾਂ ਹੁਣ ਆਪਾਂ ਨੂੰ ਪਿੰਡ ਸ਼ਹਿਰ ਉਜਾੜਨਾ ਪਵੇਗਾ, ਨਾ ਕਿਸੇ ਦੀ ਵਸਤੂ ਲੁੱਟਣੀ ਪਵੇਗੀ।
ਮਹਾਂ ਸਮਰੱਥ ਤੁਮ ਨਾਮ ਲਈਏ ਕੰਮ ਹੋਏ,
ਕਹਿਣ ਲੱਗਾ ਸੁਲਹੀ ਖਾਣ ਤੂੰ ਬੜਾ ਵੱਡਾ ਸਮਰੱਥੀ ਹੈ, ਤੇਰਾ ਤਾਂ ਨਾਮ ਲੈਂਦਿਆਂ ਹੀ ਕੰਮ ਹੋ ਜਾਂਦਾ ਹੈ, ਸਾਰੇ ਕੰਮ ਤੇਰਾ ਨਾਂ ਲੈ ਕਰਕੇ ਸੁਧਰ ਗਏ ਹਨ।
ਚੱਲ ਆਏ ਪੁੰਨ ਚਿੰਤਾ ਕਿਸ ਲੋਏ ਕੀ,
ਤੇ ਇਹ ਸੁਲਹੀ ਖਾਣ ਤੂੰ ਦਿੱਲੀ ਤੋਂ ਚੱਲ ਕਰਕੇ ਆ ਗਿਆ 5000 ਫੌਜ ਲੈ ਕੇ, ਤੇ ਮੈਨੂੰ ਹੁਣ ਕਾਹਦੀ ਚਿੰਤਾ ਹੈ, ਮੇਰੀ ਚਿੰਤਾ ਦੂਰ ਹੋ ਗਈ ਹੈ।
ਕ੍ਰਿਤ ਕ੍ਰਿਤ ਕੀਨ ਸਭ ਕਾਜ ਕੋ ਸੁਧਾਰ ਦੀਨ,
ਇਸ ਤਰੀਕੇ ਨਾਲ ਸਹਿਜੇ ਸਹਿਜੇ ਜਿਹੜੇ ਸਾਰੇ ਕੰਮ ਕਾਰ ਸੀ ਨਾ ਉਹ ਸੁਧਾਰ ਦੇਣਾ ਕੀਤੇ ਹਨ।
ਉਹ ਪੈ ਪਾਰ ਕੀਨ ਰੀਤ ਤਰ ਤੋਏ ਕੀ,
ਇਸ ਤਰੀਕੇ ਨਾਲ ਮੈਨੂੰ ਤੂੰ ਨਿਹਾਲ ਕਰ ਦੇਣਾ ਕੀਤਾ ਹੈ, ਆ ਕਰਕੇ ਅਤੇ ਆਪਣੀ ਦੋਵਾਂ ਦੀ ਪ੍ਰੀਤੀ ਇਸ ਤਰੀਕੇ ਦੇ ਨਾਲ ਬਣ ਗਈ ਹੈ ਜਿਵੇਂ ਪਾਣੀ ਦੀ ਅਤੇ ਰੁੱਖ ਦੀ ਹੁੰਦੀ ਹੈ। ਪਾਣੀ ਅਤੇ ਰੁੱਖ ਦੀ ਪ੍ਰੀਤੀ ਇਉਂ ਕਹੀ ਗਈ ਹੈ ਵੀ ਪਾਣੀ ਰੁੱਖ ਦੀਆਂ ਜੜ੍ਹਾਂ ਵਿੱਚ ਪਾਓ ਅਤੇ ਪੱਤਿਆਂ ਤੱਕ ਪਹੁੰਚ ਜਾਂਦਾ ਹੈ ਆਪਣੇ ਆਪ ਹੀ। ਰੁੱਖ ਪਾਣੀ ਨੂੰ ਖਿੱਚ ਕਰਕੇ ਆਪਣੀਆਂ ਜੜ੍ਹਾਂ ਦੇ ਵਿੱਚੋਂ ਅਤੇ ਪੱਤਿਆਂ ਤੱਕ ਲੈ ਜਾਂਦਾ ਹੈ, ਪੱਤੇ ਹਰੇ ਭਰੇ ਹੋ ਜਾਂਦੇ ਨੇ। ਬਾਬਾ ਪ੍ਰਿਥੀ ਚੰਦ ਕਹਿਣ ਲੱਗਾ, ਸੁਲਹੀ ਖਾਣ, ਆਪਣੀ ਦੋਵਾਂ ਦਾ ਪ੍ਰੇਮ ਪਿਆਰ ਇਉਂ ਪੈ ਗਿਆ ਜਿਵੇਂ ਪਾਣੀ ਦਾ ਅਤੇ ਰੁੱਖ ਦਾ ਪਿਆਰ ਹੁੰਦਾ ਹੈ।
ਮੈਂ ਅਬ ਲੋਕ ਬੁਲਾਏ ਮਲਾਏ
ਕਹਿਣ ਲੱਗਾ, ਮੈਂ ਹੁਣ ਲੋਕਾਂ ਨੂੰ ਮਿਲਾ ਕਰਕੇ, ਲੋਕਾਂ ਨੂੰ ਸੱਦ ਕਰਕੇ,
ਫਿਰ ਪੁਰੀ ਕੋ ਬਣਾਏ ਵਸਾਉਂ।
ਹੁਣ ਕਹਿੰਦਾ ਲੋਕੀ ਬਹੁਤ ਜ਼ਿਆਦਾ, ਲੋਕੀ ਅੰਮ੍ਰਿਤਸਰ ਸਾਹਿਬ ਛੱਡ ਕੇ ਅਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਨਾਲ ਇੱਥੋਂ ਚਲੇ ਗਏ ਨੇ ਅਤੇ ਵਡਾਲੀ ਨਗਰ ਦੇ ਵਿੱਚ ਜਾ ਕਰਕੇ ਉਹਨਾਂ ਨੇ ਡੇਰਾ ਲਾ ਲਿਆ ਹੈ। ਸਾਧ ਸੰਗਤ ਜੀ, ਤਕਰੀਬਨ ਅੰਮ੍ਰਿਤਸਰ ਸਾਹਿਬ ਅੱਧਿਓ ਜ਼ਿਆਦਾ ਖਾਲੀ ਹੋ ਗਿਆ ਸੀ ਜਦੋਂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਚਲੇ ਗਏ ਸਨ, ਕਿਉਂਕਿ ਲੋਕਾਂ ਨੂੰ ਡਰ ਸੀ ਜੇ ਫੌਜ ਆ ਗਈ ਉਹਨਾਂ ਦੇ ਘਰ ਘਾਟ ਲੁੱਟੇ ਜਾਣਗੇ, ਉਹਨਾਂ ਦੀਆਂ ਬਹੂ ਬੇਟੀਆਂ ਲੁੱਟੀਆਂ ਜਾਣਗੀਆਂ। ਲੋਕੀ ਆਪਣਾ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਨਾਲ ਹੀ ਆਪਣਾ ਸਾਜੋ ਸਮਾਨ ਲੈ ਕਰਕੇ ਗੁਰੂ ਕੀ ਵਡਾਲੀ ਚਲੇ ਗਏ ਸਨ। ਪ੍ਰਿਥੀ ਚੰਦ ਕਹਿਣ ਲੱਗਾ, ਹੁਣ ਲੋਕਾਂ ਨੂੰ ਮੈਂ ਵਾਪਸ ਬੁਲਾਵਾਂਗਾ, ਲੋਕਾਂ ਨੂੰ ਵਾਪਸ ਬੁਲਾ ਕਰਕੇ ਫਿਰ ਨਵੇਂ ਸਿਰੇ ਤੋਂ ਸ਼ਹਿਰ ਨੂੰ ਬਣਾਵਾਂਗਾ। ਜਿਹੜੇ ਉੱਜੜ ਗਏ ਹੈ ਨਾ ਲੋਕ, ਜਿਹੜੇ ਮੇਰੇ ਕਹਿਣ ਤੇ ਵਾਪਸ ਨਾ ਆਉਣਗੇ ਉਹ ਉੱਜੜੇ ਹੀ ਰਹਿਣਗੇ।
ਤੇ
ਜਦੋਂ ਕਿਤੇ ਉਹਨਾਂ ਦਾ ਚਿੱਤ ਚਾਹੇਗਾ, ਸਾਲ ਨੂੰ, ਦੋ ਨੂੰ, ਚਾਹੋ ਨੂੰ, ਜਦੋਂ ਆ ਕੇ ਉਹ ਅੰਮ੍ਰਿਤਸਰ ਸਾਹਿਬ ਦੇ ਵਿੱਚ ਵਸਣਾ ਚਾਹੁਣਗੇ, ਉਦੋਂ ਮੈਂ ਉਹਨਾਂ ਨੂੰ ਹਟਾਵਾਂਗਾ ਨਹੀਂ, ਆਪਣੀ ਮਰਜ਼ੀ ਦੇ ਨਾਲ ਭਾਵੇਂ ਆ ਕੇ ਉਹ ਵਸ ਜਾਣ।
ਆਪ ਪਿਆਨ ਕਰੋ ਕਰ ਕੋ,
ਇਹ ਤਰੀਕੇ ਨਾਲ ਮੈਂ ਆਪ ਲੋਕਾਂ ਦੇ ਘਰਾਂ ਦੇ ਵਿੱਚ ਜਾਵਾਂਗਾ।
ਦੁੱਖ ਹੋਏ ਤੁਮੇ ਇਮਨੀਤ ਮਨਾਉ,
ਤੇ ਲੋਕਾਂ ਨੂੰ ਨਿਤ ਨਿਤ ਹੀ ਜਾ ਕਰਕੇ ਮਨਾਵਾਂਗਾ, ਭਾਈ ਗੁਰੂ ਅਰਜਨ ਦੇਵ ਜੀ ਦਾ ਸੰਗ ਛੱਡ ਕੇ ਤੇ ਮੇਰੇ ਨਾਲ ਆ ਜਾਣਾ ਕਰੋ ਤੇ ਤੁਹਾਨੂੰ ਇੱਥੇ ਜਾ ਬਹੁਤ ਜ਼ਿਆਦਾ ਸੁੱਖ ਪ੍ਰਾਪਤ ਹੋਵੇਗਾ।
ਸੋ ਮੇਲ ਰਹੋ ਨਿਤ ਬਾੜਤ,
ਇਸ ਤਰੀਕੇ ਨਾਲ ਬਾਦਸ਼ਾਹ ਦੇ ਨਾਲ ਮੈਂ ਮੇਲ ਮਿਲਾਪ ਬੜਾ ਜ਼ਿਆਦਾ ਰੱਖਣਾ ਕਰਾਂਗਾ।
ਚੌਗਣ ਕਾਮ ਅਸੀਸ ਮੈਂ ਗਾਉਂ,
ਇਸ ਤਰੀਕੇ ਨਾਲ ਚੌਗਣ ਕਾਮ ਅਸੀਸ ਮੈਂ ਗਾਉਂ, ਬਹੁਤ ਜ਼ਿਆਦਾ ਚੌਗਣਾ ਜਿਹੜਾ ਕੰਮ ਹੈ ਨਾ, ਨਿਤ ਹੀ ਮੇਰਾ ਕੰਮ ਵਧੇਗਾ। ਜਦੋਂ ਬਾਦਸ਼ਾਹ ਦੇ ਨਾਲ ਮੇਰੀ ਗੰਢ ਸੰਢ ਹੋ ਗਈ, ਜਦੋਂ ਸਰਕਾਰ ਦੇ ਨਾਲ ਮੇਰੀ ਸਿੱਧੀ ਗੱਲ ਹੋ ਗਈ ਅਤੇ ਲੋਕੀ ਆਪਣੇ ਆਪ ਹੀ ਮੈਨੂੰ ਨਮਸਕਾਰਾਂ ਕਰਿਆ ਕਰਨਗੀਆਂ ਵੀ ਇਸ ਬਾਬੇ ਦੀ ਸਿੱਧੀ ਮੁੱਖ ਮੰਤਰੀ ਨਾਲ ਗੱਲ, ਸਿੱਧੀ ਪ੍ਰਧਾਨ ਮੰਤਰੀ ਦੇ ਨਾਲ ਗੱਲ। ਅੱਜ ਕੱਲ੍ਹ ਤਾਂਹੀਓ ਬਹੁਤ ਜ਼ਿਆਦਾ ਹੋੜ ਲੱਗੀ ਹੋਈ ਹੈ ਨਾ, ਵੀ ਸਰਕਾਰ ਨਾਲ ਸਿੱਧੀ ਗੱਲ ਹੋਵੇ ਅਤੇ ਫਿਰ ਮਜ਼ਾ ਹੀ ਮਜ਼ਾ ਹੈ ਗੱਲਾਂ ਬਾਤਾਂ ਹੀ ਹੈ, ਵੀ ਸਾਰੇ ਲੋਕਾਂ ਨੇ ਵੀ ਨਮਸਕਾਰਾਂ ਕਰਦੇ ਫਿਰਦਾ ਹੈ, ਦੁਨੀਆਂ ਦੇ ਵਿੱਚ ਵੀ ਗੱਲਬਾਤ ਬਹੁਤ ਹੋ ਜਾਣੀ ਹੈ, ਸਰਕਾਰ ਨੂੰ ਵੀ ਜਿਹੜਾ ਕੰਮ ਕਿਹਾ ਉਸੇ ਵੇਲੇ ਹੋ ਜਾਣਾ। ਉਹ ਗੱਲ ਪ੍ਰਿਥੀ ਚੰਦ ਕਹਿੰਦਾ ਹੈ, ਕਹਿੰਦਾ ਲੋਕਾਂ ਨੂੰ ਮੈਂ ਘਰ ਘਰ ਵਿੱਚ ਜਾ ਕਰਕੇ ਮਨਾਵਾਂਗਾ, ਆ ਜਾਓ ਮੇਰੇ ਕੋਲ, ਇੱਥੇ ਆ ਕੇ ਘਰ ਬਣਾ ਕੇ ਬਹਿ ਜਾਓ ਅਤੇ ਬਾਦਸ਼ਾਹ ਦੇ ਨਾਲ ਵੀ ਮੈਂ ਪੂਰਾ ਪ੍ਰੇਮ ਪਿਆਰ ਰੱਖਾਂਗਾ ਅਤੇ ਜਿਹੜਾ ਵੀ ਕੰਮ ਕਾਰ ਹੋਏਗਾ ਚੁਟਕੀ ਵਿੱਚ ਹੀ ਲੋਕਾਂ ਦਾ ਕਰਦਿਆ ਕਰਾਂਗਾ।
ਸੁਲਹੀ ਸੁਲਹੀ ਸੁੱਧ ਮਹਾਦੁਰ ਬੁੱਧੀ,
ਉਸ ਵੇਲੇ ਸੁਲਹੀ ਖਾਨ ਨੇ ਬਹੁਤ ਜ਼ਿਆਦਾ ਜਦੋਂ ਇਸ ਖਬਰ ਨੂੰ ਸੋਨਾ ਕੀਤਾ ਹੈ,
ਆਨੰਦ ਬੁਲੰਤੇ ਬਦਨ ਮਸਕਾਏ,
ਉਸ ਵੇਲੇ ਬਹੁਤ ਜ਼ਿਆਦਾ ਖੋਟੀ ਬੁੱਧੀ ਵਾਲਾ ਜਿਹੜਾ ਸੁਲਹੀ ਖਾਨ ਅਤੇ ਇਹ ਪ੍ਰਿਥੀ ਚਾਹੁੰਦੀ ਹੈ, ਇਹ ਝੂਠਾ ਜਿਹਾ ਹਾਸਾ ਫਿਰ ਹੱਸੇ ਨੇ ਜਦੋਂ ਇਹ ਬਚਨ ਕੀਤਾ ਨਾ ਵੀ ਗੁਰੂ ਅਰਜਨ ਦੇਵ ਅੰਮ੍ਰਿਤਸਰ ਨੂੰ ਛੱਡ ਕੇ ਚਲੇ ਗਏ ਨੇ, ਭੱਜ ਗਏ ਨੇ, ਇਹਨਾਂ ਦੋਵਾਂ ਜਾਣਾਂ ਨੇ ਬੜਾ ਝੂਠਾ ਜਿਹਾ ਹਾਸਾ ਜਿਹੜਾ ਹੈ ਹੱਸਣਾ ਕੀਤਾ ਹੈ।
ਭੱਜ ਜਾਣਦੇ ਹੋ ਕਾਹੇ ਤਿਸ ਨਾਮ ਲੈ ਹੋ,
ਕਹਿ ਲੱਗੇ ਜਿਹੜੇ ਭੱਜ ਗਏ ਫਿਰ ਉਹਨਾਂ ਨੂੰ ਭੱਜ ਜਾਣ ਦਿਓ, ਫਿਰ ਉਹਨਾਂ ਦਾ ਆਪਾਂ ਕੀ ਨਾਮ ਲੈਣਾ ਹੈ।
ਸਭ ਨਗਰੀ ਬਸਾਏ,
ਕਹਿ ਲੱਗਾ ਬਾਬਾ ਪ੍ਰਿਥੀ ਚੰਦ ਤੂੰ ਲੋਕਾਂ ਨੂੰ ਲਿਆ ਕਰਕੇ ਆਪਣਾ ਨਗਰ ਵਸਾ ਤੇ ਨਗਰ ਵਸਾ ਕਰਕੇ ਸੁੱਖ ਦੇ ਨਾਲ ਤੂੰ ਇੱਥੇ ਗੁਰੂ ਬਣ ਕੇ ਬੈਠ ਜਾਣਾ ਕਰ,
ਬੈਰ ਕੋ ਲਗਾਏ ਕਰ,
ਤੇ ਇਸ ਤਰੀਕੇ ਨਾਲ ਫਿਰ ਬਸੇ ਆਏ ਕਰ, ਬੈਰ ਕੋ ਲਗਾਏ ਕਰ। ਜੇ ਫਿਰ ਗੁਰੂ ਅਰਜਨ ਦੇਵ ਜੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਆ ਕੇ ਵਸਣਗੇ, ਜੇ ਤੇਰੇ ਨਾਲ ਕੋਈ ਵੈਰ ਵਿਰੋਧ ਕਰਨਗੇ,
ਪੁਜਵਾਏ ਕਰ, ਧਨ ਸਮਦਾਏ ਕਰ,
ਤੇ ਜੇ ਇੱਥੇ ਆਣ ਕਰਕੇ ਫਿਰ ਆਪਣੀ ਪੂਜਾ ਕਰਾਉਣਗੇ, ਫਿਰ ਲੋਕਾਂ ਦੇ ਕੋਲੋਂ ਧਨ ਪਦਾਰਥ ਲੈਣਗੇ,
ਜੇ ਮੈਂ ਦੀਜੇ ਮੋਸ ਨਾਏ ਕਰ, ਆਵੋ ਪੰਥ ਧਾਏ ਕਰ,
ਤੇ ਕਹਿਣ ਲੱਗਾ ਬਾਬਾ ਪ੍ਰਿਥੀ ਚੰਦ ਫਿਰ ਮੈਨੂੰ ਇੱਕ ਵਾਰੀ ਚਿੱਠੀ ਲਿਖ ਦੀ, ਇੱਕ ਵਾਰੀ ਮੈਨੂੰ ਸੁਨੇਹਾ ਪਹੁੰਚਾ ਦੇਵੀਂ ਵੀ ਅੰਮ੍ਰਿਤਸਰ ਦੇ ਵਿੱਚ ਉਹ ਫਿਰ ਆ ਗਏ ਨੇ ਤੇ ਫਿਰ ਮੈਂ ਫੌਜਾਂ ਲੈ ਕਰਕੇ ਛੇਤੀ ਦੇ ਨਾਲ ਆ ਜਾਵਾਂਗਾ।
ਹੀ ਗਹਾਏ ਕਰ, ਦੇਵੋ ਮਰਵਾਏ ਕਰ,
ਕਹਿਣ ਲੱਗਾ ਉਸ ਵੇਲੇ ਮੈਂ ਉਹਨਾਂ ਨੂੰ ਫੜ ਕਰਕੇ ਉਹਨਾਂ ਨੂੰ ਸ਼ਹੀਦ ਕਰ ਦਿਆਂਗਾ, ਉਹਨਾਂ ਨੂੰ ਖਤਮ ਕਰ ਦਿਆਂਗਾ। ਤੇ ਉਸ ਵੇਲੇ ਮੈਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਨਹੀਂ ਰਹਿਣ ਦੇਵਾਂਗਾ।
ਐਸੇ ਕਹੇ ਧੀਰ ਦਿਨ ਮਿਲੇ ਦੋ ਵੀਰ ਸਮ।
ਉਸ ਵੇਲੇ ਇਸ ਤਰੀਕੇ ਨਾਲ ਬਹੁਤ ਜ਼ਿਆਦਾ ਧੀਰਜ ਸੁਲਹੀ ਖਾਨ ਨੇ ਬਾਬੇ ਪਿਰਥੀ ਚੰਦ ਨੂੰ ਦਿੱਤੀ ਹੈ ਤੇ ਦੋਵੇਂ ਜਾਣੇ ਬਹੁਤ ਜ਼ਿਆਦਾ ਭਰਾਵਾਂ ਦੇ ਵਾਂਗੂ ਮਿਲੇ ਹਨ।
ਪਿਰਥੀਆ ਪ੍ਰਸੰਨ ਭਇਓ ਨਿਜ ਧਮ ਆਇਓ।
ਉਸ ਵੇਲੇ ਬਾਬਾ ਪਿਰਥੀ ਚੰਦ ਜੀ ਬਹੁਤ ਜ਼ਿਆਦਾ ਖੁਸ਼ ਹੋ ਗਏ ਤੇ ਸੁਲਹੀ ਖਾਨ ਨੂੰ ਮਿਲ ਕਰਕੇ ਵਾਪਸ ਆਪਣੇ ਘਰ ਨੂੰ ਆ ਗਏ ਹਨ।
ਸੁਲਹੀ ਬਤਾਏ ਨਿਸ ਔਰ ਕੰਮ ਹੇਤ ਗਇਓ।
ਉਸ ਵੇਲੇ ਸੁਲਹੀ ਇੱਕ ਰਾਤ ਬਾਬੇ ਪਿਰਥੀ ਚੰਦ ਦੇ ਕੋਲ ਰਹਿ ਕਰਕੇ ਤੇ ਅੱਗੇ ਹੋਰ ਕਿਸੇ ਕੰਮ ਨੂੰ ਚਲਿਆ ਗਿਆ ਹੈ।
ਪਾਤਸ਼ਾਹ ਕੋ ਨਸਨੀ ਕੋ ਸੁਧਰਾਇਓ।
ਕਹਿਣ ਲੱਗਾ ਹੋਰ ਬਾਦਸ਼ਾਹ ਦੇ ਮੈਨੂੰ ਬਹੁਤ ਕੰਮ ਨੇ, ਚੰਗੇ ਤਰੀਕੇ ਨਾਲ ਉਹਨਾਂ ਨੂੰ ਸੁਧਾਰ ਰਿਹਾ ਵਾ।
ਫਿਰ ਦਿੱਲੀਪੁਰ ਕੋਪਿਆਂ ਨੂੰ ਕੀਨ ਮੰਦ ਮਤ।
ਉਸ ਵੇਲੇ ਫਿਰ ਇਸ ਮੰਦੀ ਮਤ ਵਾਲੇ ਨੇ ਦਿੱਲੀ ਵੱਲ ਨੂੰ ਪਿਆਨਾ ਕਰ ਦੇਣਾ ਕੀਤਾ। ਸਾਧ ਸੰਗਤ ਜੀ, ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਘਰ ਬੜਾ ਵੱਡਾ ਹੈ, ਸਤਿਗੁਰੂ ਮਹਾਰਾਜ ਨਿਰਵੈਰ ਨੇ ਤੇ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਤਾਂ ਸਭ ਦਾ ਭਲਾ ਕਰਦੇ ਨੇ। ਧੁਰਕੀ ਬਾਣੀ ਵਿੱਚ ਆਪਾਂ ਪੜ੍ਹਦੇ ਹਾਂ, ਸਤਿਗੁਰ ਸਭਨਾ ਦਾ ਭਲਾ ਮਨਾਏ ਦਾ ਤਿਸ ਦਾ ਬੁਰਾ ਕਿਉਂ ਹੋਏ। ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਸਾਰਿਆਂ ਦਾ ਭਲਾ ਲੋਚਦੇ ਨੇ ਤੇ ਸਾਰਿਆਂ ਦਾ ਭਲਾ ਤੇ ਪਰਉਪਕਾਰ ਹੀ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਕਰਦੇ ਨੇ। ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਤਾਂ ਬਾਬਾ ਬੁੱਢਾ ਸਾਹਿਬ ਜੀ ਦੇ ਬਚਨ ਨੂੰ ਸਫਲਾ ਕਰਨ ਵਾਸਤੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਨੂੰ ਤਿਆਗ ਕੇ ਬਡਾਲੀ ਨਗਰ ਦੇ ਵਿੱਚ ਜਾ ਕਰਕੇ ਭਾਗ ਲਾਏ ਨੇ ਅਤੇ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ। ਜਿੱਥੇ ਵੀ ਸੱਚੇ ਪਾਤਸ਼ਾਹ ਮਹਾਰਾਜ ਜਾ ਕੇ ਬੈਠ ਜਾਣਗੇ ਉਹ ਥਾਂ ਸੋਭਾ ਵਾਲਾ ਹੋ ਜਾਏਗਾ, ਉਹ ਜਗ੍ਹਾ ਸੋਭਾ ਵਾਲੀ ਹੋ ਜਾਏਗੀ। ਜਿਹੜਾ ਗੁਰੂ ਤੋਂ ਬੇਮੁਖੀ ਹੈ, ਜਿਹੜਾ ਪਰਮਾਤਮਾ ਤੋਂ ਬੇਮੁਖੀ ਹੈ, ਜਿਹੜਾ ਪਰਮਾਤਮਾ ਦਾ ਆਸਰਾ ਤਿਆਗ ਕੇ ਦੁਨੀਆਂ ਦੇ ਝੂਠੇ ਬਾਦਸ਼ਾਹ ਦਾ ਆਸਰਾ ਤੱਕਦਾ ਹੈ, ਉਹ ਮਨੁੱਖ ਕਿੰਨਾ ਚਿਰ ਸੰਸਾਰ 'ਤੇ ਰਹੇਗਾ, ਕਿੰਨਾ ਚਿਰ ਤੱਕ ਉਹਦੀ ਵਡਿਆਈ ਰਹੇਗੀ। ਪਰਮਾਤਮਾ ਦਾ ਪਿਆਰਾ ਜਦੋਂ ਆਸਰਾ ਤੱਕੇਗਾ, ਪਰਮਾਤਮਾ ਦਾ ਆਸਰਾ ਤੱਕੇਗਾ, ਅਕਾਲ ਪੁਰਖ ਵਾਹਿਗੁਰੂ ਦਾ ਆਸਰਾ ਤੱਕੇਗਾ। ਅਤੇ ਆਪਾਂ ਧੁਰਕੀ ਬਾਣੀ ਵਿੱਚ ਪੜ੍ਹਦੇ ਹਾਂ ਵੀ ਤਾਕੋ ਕਹੋ ਪ੍ਰਵਾਹ ਕਾਹੂ ਕੀ ਜੇ ਗੋਪਾਲ ਸਹਾਏ। ਜਿਹਦੀ ਆਪ ਪਰਮਾਤਮਾ ਸਹਾਇਤਾ ਕਰਨ ਵਾਲਾ ਹੋ ਜਾਏ ਫਿਰ ਉਹਨੂੰ ਦੁਨੀਆਂ ਦੇ ਬਾਦਸ਼ਾਹ ਦੀ ਕੋਈ ਪਰਵਾਹ ਨਹੀਂ, ਦੁਨੀਆਂਦਾਰੀ ਦੀ ਕੋਈ ਪਰਵਾਹ ਨਹੀਂ, ਦੁਨੀਆਂ ਦੀ ਫੌਜ ਦੀ ਕੋਈ ਪਰਵਾਹ ਨਹੀਂ। ਅਤੇ ਸਾਧ ਸੰਗਤ ਜੀ, ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਸ਼, ਆਸਰਾ ਸੀ ਅਕਾਲ ਪੁਰਖ ਦਾ, ਆਸਰਾ ਸੀ ਪਰਮਾਤਮਾ ਦਾ। ਜੇ ਹਜ਼ਾਰਾਂ ਦੀ ਗਿਣਤੀ ਵਿੱਚ ਫੌਜ ਆ ਗਈ ਤਾਂ ਚੜ੍ਹਦੀ ਕਲਾ ਦੇ ਨਾਲ ਅੱਗੋਂ ਸਿੰਘਾਂ ਨੂੰ ਕਿਹਾ ਤਿਆਰ ਬਰ ਤਿਆਰ ਹੋ ਜਾਓ, ਹੱਥ ਖੜ੍ਹੇ ਨਹੀਂ ਕਰਨੇ, ਗੁਰੂ ਕੇ ਹਰਿਮੰਦਰ ਸਾਹਿਬ ਨੂੰ ਛੱਡ ਕੇ ਨਹੀਂ ਜਾਣਾ, ਸਗੋਂ ਜਿਹੜੇ ਵੈਰੀ ਚੜ੍ਹ ਕੇ ਆਏ ਨੇ ਉਹਨਾਂ ਦੇ ਦੰਦ ਖੱਟੇ ਕਰਨੇ। ਜਿਹੜੇ ਸੰਤ ਨੂੰ, ਜਿਹੜੇ ਮਹਾਤਮਾ ਨੂੰ ਪਰਮਾਤਮਾ ਦੀ ਓਟ ਹੈ, ਅਕਾਲ ਪੁਰਖ ਦੀ ਓਟ ਹੈ, ਉਹ ਦੁਨੀਆਂ ਦੇ ਬਾਦਸ਼ਾਹ ਦੇ ਕੋਲੋਂ ਡਰੇਗਾ ਨਹੀਂ ਅਤੇ ਦੁਨੀਆਂ ਦੇ ਬਾਦਸ਼ਾਹ ਦੀ ਕੋਈ ਓਟ ਨਹੀਂ ਤੱਕੇਗਾ। ਸਾਧ ਸੰਗਤ ਜੀ, ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਦੇ ਆਪਣੇ ਕੌਤਕ ਨੇ ਅਤੇ ਆਪਣੇ ਕੌਤਕਾਂ ਦੇ ਰਾਹੀਂ ਜਿਵੇਂ ਦੁਨੀਆਂ ਦਾ ਭਲਾ ਕਰਦੇ ਨੇ, ਜਿਵੇਂ ਸਾਨੂੰ ਸਿੱਖਿਆ ਸਮਝਾਉਂਦੇ ਨੇ, ਉਹ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਦੇ ਕੌਤਕ ਸੱਚੇ ਪਾਤਸ਼ਾਹ ਹੀ ਜਾਣਦੇ ਨੇ। ਆਪਾਂ ਤਾਂ ਸਤਿਗੁਰਾਂ ਦੇ ਕੌਤਕਾਂ ਨੂੰ ਪੜ੍ਹ ਸੁਣ ਕਰਕੇ ਗੁਰੂ ਕੀ ਸਿੱਖੀ ਧਾਰਨ ਕਰਨੀ ਹੈ, ਸਤਿਗੁਰਾਂ 'ਤੇ ਦ੍ਰਿੜਤਾ ਧਾਰਨ ਕਰਨੀ ਹੈ, ਪੂਰਨ ਸ਼ਰਧਾ 'ਤੇ ਵਿਸ਼ਵਾਸ ਰੱਖਣਾ ਹੈ। ਇਹ ਗੁਰੂ ਕੀ ਕਥਾ ਵਿਚਾਰ ਆਪਾਂ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚੋਂ ਸਰਵਣ ਕਰ ਰਹੇ ਸਾਂ। ਸੋ ਆਪ ਜੀ ਨੇ ਬਹੁਤ ਪਿਆਰ ਸ਼ਰਧਾ ਸਤਿਕਾਰ ਦੇ ਨਾਲ ਸਰਵਣ ਕੀਤੀ ਹੈ। ਸਾਡੇ ਵੱਡੇ ਭਾਗ ਨੇ ਪੰਜਾਬ ਦੀ ਧਰਤੀ ਤੋਂ ਆਪਣੇ ਰਝੇਵਿਆਂ ਨੂੰ ਸੰਕੋਚ ਕੇ ਮਸਾਂ ਟਾਈਮ ਵਿੱਚੋਂ ਟਾਈਮ ਕੱਢ ਕੇ ਸੰਤ ਬਾਬਾ ਗੁਰਦਿਆਲ ਸਿੰਘ ਜੀ ਟਾਂਡੇ ਵਾਲੇ ਮਹਾਂਪੁਰਸ਼ ਇੱਥੇ ਪਹੁੰਚੇ ਹੋਏ ਨੇ। ਪਿਛਲਿਆਂ ਦਿਨਾਂ ਤੋਂ ਮਹਾਂਪੁਰਖ ਬੜੀਆਂ ਡੂੰਘੀਆਂ ਵਿਚਾਰਾਂ ਪਰਮਾਤਮਾ ਦੇ ਨਾਮ ਦੀਆਂ, ਗੁਰੂ ਘਰ ਦੀਆਂ, ਗੁਰੂ ਕੀ ਬਾਣੀ ਦੀਆਂ ਆਪ ਜੀ ਦੇ ਨਾਲ ਸਾਂਝੀਆਂ ਕਰ ਰਹੇ ਨੇ। ਵੱਧ ਤੋਂ ਵੱਧ ਗਿਣਤੀ ਦੇ ਵਿੱਚ ਸੰਗਤਾਂ ਹਾਜ਼ਰੀ ਭਰ ਕੇ ਸਤਿਗੁਰਾਂ ਦੀ ਹਜ਼ੂਰੀ ਵਿੱਚ ਬੈਠ ਕੇ ਮਹਾਂਪੁਰਖਾਂ ਦੇ ਕੋਲੋਂ ਗੁਰੂ ਕੀ ਬਾਣੀ ਦੀਆਂ ਵਡਮੁੱਲੀਆਂ ਵਿਚਾਰਾਂ ਸਰਵਣ ਕਰਕੇ ਆਪਣੇ ਜੀਵਨ ਨੂੰ ਸਫਲਾ ਬਣਾਉਣ ਦਾ ਯਤਨ ਕਰੀਏ। ਦਾਸ ਪਾਸੋਂ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਆਪ ਜੀ ਨੇ ਖਿਮਾ ਕਰਨੀ, ਅੱਗੇ ਤੋਂ ਸੰਮਤ ਬਖਸ਼ਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।